ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਭੈਰੋਂ ਮਹੱਲਾ ਤੀਜਾ। ਆਪੇ ਦੈਤ ਲਾਏ ਦਿੱਤੇ ਸੰਜਨਾ ਕੋ, ਆਪੇ ਰਾਖਾ ਸੋਏ। ਜੋ ਤੇਰੀ ਸਦਾ ਸਰਣਾਈ, ਤੇਰ ਮਨ ਦੁੱਖ ਨਾ ਹੋਈ। ਆਪੇ ਦੈਤ ਲਾਏ ਦਿੱਤੇ ਸੰਜਨਾ ਕੋ, ਆਪੇ ਰਾਖਾ ਸੋਏ। ਜੋ ਤੇਰੀ ਸਦਾ ਸਰਣਾਈ, ਤਿਨ ਮਨ ਦੁੱਖ ਨਾ ਹੋਈ। ਜੋ ਜੁਗ ਭਗਤਾਂ ਕੀ ਰੱਖਦਾ ਆਇਆ, ਦੈਤ ਪੁੱਤਰ ਪ੍ਰਹਿਲਾਦ ਗਾਇਤਰੀ। ਸਰਪਣ ਕਿਛੁ ਨ ਜਾਣੈ, ਸਭ ਦੇ ਮੇਲ ਮਿਲਾਇਆ ਰਹਾਉ। ਅੰਜਨ ਬਹੁਤ ਕਰਹਿ ਜਨ ਰਾਤੇ, ਦੁਬਦਾ ਸਭ ਦੇ ਖੋਈ। ਸਦਾ ਨਿਰਮਲ ਹੈ ਜੋ ਸੱਜ ਰਾਤੇ, ਸੱਜ ਵਸਿਆ ਮਨ ਸੋਈ। ਮੂਰਖ ਦੁਬਦਾ ਪੜੈ ਮੂਲ ਨਾ ਪਛਾਣੈ, ਬਿਰਥਾ ਜਨਮ ਗਵਾਇਆ। ਸੰਤ ਜਨਾ ਕੀ ਨਿੰਦਾ ਕਰਹਿ, ਦੁਸ਼ਟ ਦੈਤ ਚੜਾਇਆ। ਪ੍ਰਹਿਲਾਦ ਦੁਬਦਾ ਨਾ ਪੜੈ, ਪਰ ਨਾਮ ਨਾ ਛੋਡੈ ਡਰੈ ਨਾ ਕਿਸੇ ਦਾ ਡਰਾਇਆ। ਸੰਜਨਾ ਕਾ ਹਰ ਜੋ ਰੱਖ, ਦਿਨ ਤੈ ਕਾਲ ਨੇੜਾ ਆਇਆ। ਆਪਣੀ ਪੈਜ ਆਪੇ ਰੱਖੈ, ਭਗਤਾਂ ਦੇ ਵਡਿਆਏ। ਨਾਨਕ ਹਰ ਨਾਕਸ਼ ਨਖੀ ਬਿਦਾਰਿਆ, ਅੰਦੈ ਦਰ ਕੀ ਖਬਰ ਨਾ ਪਾਏ। ਆਪਣੀ ਪੈਜ ਆਪੇ ਰੱਖੈ, ਭਗਤਾਂ ਦੇ ਵਡਿਆਏ। ਨਾਨਕ ਹਰ ਨਾਕਸ਼ ਨਖੀ ਬਿਦਾਰਿਆ, ਅੰਦਾ ਦਰ ਕੀ ਖਬਰ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਚੱਕਰ ਚਿਹਨ ਅਰ ਬਰਨ ਜਾਤ, ਹਰ ਬਾਤ ਨਹਿਨ ਜਿਹ। ਰੂਪ ਰੰਗ ਅਰ ਰੇਤ ਭੇਖ, ਕੋਉ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ, ਅਮਿਤ ਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਾਨ ਤ੍ਰਿਣ ਕਹਿਤ। ਤੋ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਚੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਕਿਹਾ ਤੂੰ ਕਰਾਏ, ਕਿਹਾ ਹੋ ਕਰੀ ਵਖਿਆਨ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਕਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਤੀਜਾ ਆਪੇ ਦੈਤ ਲਾਏ ਦਿੱਤੇ ਸੰਤ ਜਨਾ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨਾਈ ਤਿੰਨ ਮਨ ਦੁੱਖ ਨਾ ਹੋਈ ਭੈਰੋ ਮਹੱਲਾ ਤੀਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਜਬਰ ਸ਼ਤਰ ਤਖ਼ਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਦਸਾਂ ਹੀ ਗੁਰਾਂ ਦੀ ਪ੍ਰਗਟ ਦੇਹ ਪ੍ਰਗਟ ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜੂਰ ਅੰਮ੍ਰਿਤ ਵੇਲੇ ਤੋਂ ਸੁੰਦਰ ਦਰਬਾਰ ਸਜੇ ਹਨ ਦੀਵਾਨ ਸਜੇ ਹਨ ਸਜੇ ਹੋਏ ਦਰਬਾਰਾਂ ਅੰਦਰ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰਕੇ ਬੇਅੰਤਿਕ ਸੰਗਤਾਂ ਦੇ ਤਾਈ ਦਰਸ਼ਨ ਉਪਦੇਸ਼ ਬਖਸ਼ ਕਰਕੇ ਹਾਲ ਕੀਤਾ ਹੈ ਸਤਿਗੁਰੂ ਜੀ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਬੇਅੰਤ ਬਾਣੀਆਂ ਦੇ ਜਾਪ ਔਰ ਉਸ ਤੋਂ ਉਪਰੰਤ ਗੁਰੂ ਕੇ ਰਾਗੀ ਸਿੰਘਾਂ ਨੇ ਆਪਣੀ ਰਸਨਾ ਤੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ ਸੋ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕਰਕੇ ਗੁਰੂ ਕੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਹੈ ਆਪਣੇ ਦਿੱਤੀ ਹੋਈ ਸਵਾਸਾਂ ਦੀ ਪੁੱਤੀ ਨੂੰ ਸਾਧ ਸੰਗਤ ਸੇਖੇ ਵਿਚ ਲਾਇਆ ਹੈ ਆਓ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ ਰਹਿਮਤ ਦਾ ਸਦਕਾ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਇਸ ਸਥਾਨ ਤੇ ਜੋ ਸਾਧ ਸੰਗਤ ਜੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜੀ ਜੋ ਲੜੀਵਾਰ ਕਥਾ ਵਿਚਾਰ ਲਗਾਤਾਰ ਚੱਲ ਰਹੀ ਹੈ ਉਹ ਲੜੀਵਾਰ ਜੋ ਉਪਦੇਸ਼ ਸਤਿਗੁਰੂ ਜੀ ਬਖਸ਼ ਰਹੇ ਨੇ ਐਸੇ ਉਪਦੇਸ਼ ਦੇ ਤਾਈ ਸਰਵਣ ਕਰਨਾ ਕਰੀਏ ਸਾਧ ਸੰਗਤ ਜੋ ਕੱਲ ਦੇ ਦੀਵਾਨ ਵਿਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ ਸੀ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਜੋ ਸਾਧ ਸੰਗਤ ਜੀ ਸਤਯੁਗ ਯੁਗ ਦੇ ਅੰਦਰ ਜੋ ਬੜੇ ਪੂਰਨ ਭਗਤ ਪ੍ਰਹਿਲਾਦ ਜੀ ਹੋਏ ਨੇ ਬਹੁਤ ਛੋਟੀ ਉਮਰ ਵਿਚ ਸਾਧ ਸੰਗਤ ਜੀ ਜਿਵੇਂ ਪ੍ਰਹਿਲਾਦ ਜੀ ਦੇ ਤਾਈ ਅਨੇਕ ਤਰ੍ਹਾਂ ਦੇ ਜਿਹੜੇ ਕਸ਼ਟ ਸਨ ਦੁੱਖ ਸਨ ਉਸ ਦੇ ਪਿਤਾ ਹਰਨਾਕਸ਼ ਵੱਲੋਂ ਦਿੱਤੇ ਗਏ ਔਰ ਪਰਮੇਸ਼ਰ ਜੀ ਨੇ ਅਕਾਲ ਪੁਰਖ ਜੀ ਨੇ ਆਪਣੇ ਭਗਤ ਨੂੰ ਪਿਆਰਾ ਪ੍ਰਾਣਾ ਤੋਂ ਪਿਆਰਾ ਜਾਣ ਕਰਕੇ ਸਾਧ ਸੰਗਤ ਜੀ ਹਰ ਦੁੱਖ ਸੁੱਖ ਦੇ ਵਿਚ ਭਗਤ ਜੀ ਦੀ ਲਾਜ ਰੱਖੀ ਭਗਤ ਜੀ ਦੀ ਇੱਜ਼ਤ ਰੱਖੀ ਜਿਵੇਂ ਭਗਤ ਜੀ ਦੇ ਤਾਈ ਪਹਾੜ ਤੋਂ ਸੁੱਟਿਆ ਗਿਆ ਔਰ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਪਾਣੀ ਵਿਚ ਸੁੱਟਿਆ ਗਿਆ ਔਰ ਇਸੇ ਤਰ੍ਹਾਂ ਹੀ ਗਰਮ ਥੰਮ ਕਰਕੇ ਲੋਹੇ ਦਾ ਪੂਰਾ ਗਰਮ ਐਨ ਕਰਕੇ ਉਸ ਦੇ ਨਾਲ ਜੱਫੀ ਪਵਾਈ ਗਈ ਔਰ ਫਿਰ ਵੀ ਭਗਤ ਜੀ ਨੂੰ ਕੁਛ ਨਾ ਹੋਇਆ ਔਰ ਉਸ ਤੋਂ ਉਪਰੰਤ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪਣੇ ਭਗਤਾਂ ਦੀ ਵਡਿਆਈ ਕਥਨ ਕਰਦੇ ਨੇ ਜਿਨ੍ਹਾਂ ਨੇ ਭਾਈ ਨਾਮ ਜਪਿਆ ਹੈ ਉਨ੍ਹਾਂ ਦੀ ਐਸੀ ਵਡਿਆਈ ਹੈ ਇਸ ਵਾਸਤੇ ਕਹਿੰਦੇ ਉਸ ਤੋਂ ਉਪਰੰਤ ਆਤ ਖੜਕ ਕਰ ਧਾਇਆ ਅਤ ਅਹੰਕਾਰ ਹਰ ਤੇਰਾ ਕਹਾਂ ਕੁਝ ਲਏ ਉਬਾਰ ਰਣਾਕਸ਼ ਪ੍ਰਹਿਲਾਦ ਦੇ ਤਾਈ ਆਪਣੇ ਪੁੱਤਰ ਦੇ ਤਾਈ ਕਹਿਣ ਲੱਗਾ ਥੰਮ ਤੋਂ ਵੀ ਜਦੋਂ ਬਚ ਗਿਆ ਸਾਧ ਸੰਗਤ ਜੱਫੀ ਪਾ ਲਈ ਭਗਤ ਜੀ ਨੇ ਕੁਛ ਨਾ ਹੋਇਆ ਭਗਤ ਜੀ ਨੂੰ ਉਸ ਤੋਂ ਉਪਰੰਤ ਹੱਥ ਦੇ ਵਿਚ ਤਲਵਾਰ ਲੈ ਕਰਕੇ ਹਰਨਾਕਸ਼ ਕੱਟਣ ਵਾਸਤੇ ਜਦੋਂ ਭਗਤ ਜੀ ਦੇ ਤਾਈ ਤਿਆਰ ਹੋਇਆ ਕਹਿਣ ਲੱਗਾ ਤੇਰਾ ਜਿਹੜਾ ਹਰ ਹੈ ਜਿਹਨੂੰ ਤੂੰ ਯਾਦ ਕਰਦਾ ਹੈ ਜਿਹਦਾ ਜਾਪ ਕਰਦਾ ਹੈ ਉਹ ਹਰ ਕਿੱਥੇ ਹੈ ਤੇਰਾ ਹੁਣ ਤੈਨੂੰ ਜਿਹੜਾ ਮੇਰੇ ਪਾਸੋਂ ਬਚਾਉਣਾ ਕਰੇ ਉਸ ਵਕਤ ਸਾਧ ਸੰਗਤ ਜੀ ਭਗਤ ਜੀ ਨੇ ਪਰਮੇਸ਼ਰ ਦੇ ਤਾਈ ਅਰਾਧਿਆ ਕਿਹਾ ਸਤਿਗੁਰੂ ਜੀ ਕਿਰਪਾ ਕਰੋ ਤੇਰੇ ਤਾਈ ਹੁਣ ਬਚਾਉਣਾ ਕਰੋ ਮਹਾਰਾਜ ਜੀ ਨੇ ਕੱਲ ਉਪਦੇਸ਼ ਬਖਸ਼ਿਆ ਸੀ ਖਿੰਨ ਮਹਿ ਪਹਿਆਨ ਰੂਪ ਨਿਕਤਿਆ ਥੰਮ ਉਪਾੜ ਹਰਨਾਕਸ਼ ਨਕੀ ਤਦਾਰਿਆ ਪ੍ਰਹਿਲਾਦ ਜੀਆ ਉਬਾਰ ਇਸ ਪ੍ਰਕਾਰ ਕਹਿੰਦੇ ਸਾਧ ਸੰਗਤ ਜੀ ਨਰਸਿੰਘ ਦਾ ਰੂਪ ਪਰਮੇਸ਼ਰ ਜੀ ਬਣ ਕੇ ਪ੍ਰਗਟ ਹੋਏ ਔਰ ਸਾਧ ਸੰਗਤ ਜੀ ਇਸ ਤਰ੍ਹਾਂ ਭਗਤ ਜੀ ਦੀ ਰੱਖਿਆ ਔਰ ਉਸ ਦੇ ਪਿਤਾ ਦੈਂਤ ਦਾ ਜਿਹੜਾ
ਦੋਹਾਂ ਦੇ ਨਾਲ ਨਰਸਿੰਘ ਨੇ ਖਾਤਮਾ ਕਰ ਦਿੱਤਾ ਭਾਵ ਖਤਮ ਕਰ ਦਿੱਤਾ। ਔਰ ਇਹ ਉਪਦੇਸ਼ ਸਤਿਗੁਰੂ ਜੀ ਨੇ ਕੱਲ ਦੇ ਦੀਵਾਨ ਅੰਦਰ ਬਖਸ਼ਿਆ ਸੀ। ਐਵੇਂ ਭੈਰੋਂ ਰਾਗ ਦੇ ਅੰਦਰ ਲਗਾਤਾਰ ਜੋ ਲੜੀਵਾਰ ਵਿਚਾਰ ਸਤਿਗੁਰੂ ਮਹਾਰਾਜ ਦੱਸ ਰਹੇ ਹਨ, ਤਾਂ ਸੰਗਤ ਜੀ ਅੱਜ ਦੇ ਸ਼ਬਦ ਵਿਚ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਤੀਜਾ।
ਭੈਰੋਂ ਰਾਗ ਦੇ ਅੰਦਰ ਤੀਸਰੇ ਨਾਨਕ ਜੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਤੀਸਰਾ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਇਹ ਪਾਵਨ ਉਪਦੇਸ਼ ਬਖਸ਼ ਰਹੇ। ਸਤਸੰਗੇ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪਣੀ ਦਸਮ ਬਾਣੀ ਅੰਦਰ ਕਥਨ ਕਰਦੇ ਨੇ, ਸ੍ਰੀ ਨਾਨਕ ਅੰਗਦ ਕਰ ਜਾਣਾ ਤੇ ਭਾਈ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਸਰੂਪ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਜਾਣਨਾ ਕਰੋ। ਅਮਰਦਾਸ ਅੰਗਦ ਪਹਿਚਾਨਾ ਤੇ ਜੋ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਨ ਤੀਸਰੇ ਪਾਤਸ਼ਾਹ ਉਹਨਾਂ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਸਰੂਪ ਜਾਣਨਾ। ਔਰ ਅਮਰਦਾਸ ਰਾਮਦਾਸ ਕਹਾਇਓ ਔਰ ਇਸੇ ਤਰ੍ਹਾਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਤਾਈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੀ ਜਾਣਨਾ। ਔਰ ਅਮਰਦਾਸ ਰਾਮਦਾਸ ਕਹਾਇਓ ਸਾਧਨ ਲੱਖਾਂ ਮੂੜ ਨਾ ਪਾਇਓ ਤੇ ਸਾਧਨ ਜੋ ਸਿਆਣੇ ਪੁਰਸ਼ ਹਨ ਜਿਨ੍ਹਾਂ ਦੇ ਤਾਈ ਸਤਿਗੁਰੂ ਜੀ ਨੇ ਗਿਆਨ ਬਖਸ਼ਿਆ ਹੈ, ਐਸਾ ਸੁਰਮਾ ਜਿਨ੍ਹਾਂ ਦੇ ਬੁੱਧੀ ਰੂਪੀ ਨੇਤਰਾਂ ਦੇ ਵਿਚ ਪਿਆ ਹੋਇਆ ਹੈ, ਉਹਨਾਂ ਨੇ ਇਸ ਗੱਲ ਨੂੰ ਜਾਣਿਆ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਗੁਰੂ ਅੰਗਦ ਸਾਹਿਬ ਜੀ ਹਨ ਔਰ ਇਸੇ ਤਰ੍ਹਾਂ ਹੀ ਅੱਗੇ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਹੀ ਸਰੂਪ ਗੁਰੂ ਅਮਰਦਾਸ ਸਾਹਿਬ ਜੀ ਔਰ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਹੀ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਥਨ ਕਰਦੇ ਨੇ ਸਾਧਨ ਲਖਾ ਮੂੜ ਨਹਿ ਪਾਇਓ। ਮੂੜ ਜਿਹੜੇ ਮੂਰਖ ਵਾਲੇ ਰੁੱਖ ਨੇ ਉਹਨਾਂ ਨੇ ਐਸੇ ਗੁੱਝੇ ਭੇਦ ਜਾਣਨਾ ਨਹੀਂ ਕੀਤਾ। ਇਸ ਵਾਸਤੇ ਰਾਮਦਾਸ ਹਰ ਤੋਂ ਮਿਲ ਗਏ ਔਰ ਰਾਮਦਾਸ ਸਤਿਗੁਰੂ ਜੀ ਤੋਂ ਬਾਅਦ ਕੁਰਤਾ ਦੇਤ ਅਰਜਨ ਹੈ ਭਏ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪੰਜਵਾਂ ਔਰ ਉਸ ਤੋਂ ਉਪਰੰਤ ਹਰ ਗੋਬਿੰਦ ਤੇ ਥਾਂ ਠਹਿਰਾਏ ਔਰ ਹਰੀ ਕ੍ਰਿਸ਼ਨ ਤਿਨਕੇ ਸੁੱਤ ਵਏ ਤਿੰਨ ਤੇ ਤੇਗ ਬਹਾਦਰ ਭਏ। ਔਰ ਇਸ ਤੋਂ ਉਪਰੰਤ ਸਤਿਗੁਰੂ ਜੀ ਕਹਿੰਦੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰ ਰਾਏ ਸਾਹਿਬ ਜੀ ਦਾ ਜੋ ਸਰੂਪ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਵਾਲਾ ਜਾਣਨਾ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਔਰ ਇਸੇ ਤਰ੍ਹਾਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਪ੍ਰਗਟ ਦੇ ਇਸ ਪ੍ਰਕਾਰ ਕਹਿੰਦੇ ਜਾਣ ਕਰਕੇ ਭਾਈ ਸ਼ਰਧਾ ਕਰੋ ਤਾਂ ਜਿਹੜੀ ਤੁਹਾਡੇ ਤਾਈ ਸਿੱਧੀ ਹੈ ਭਾਵ ਕੇ ਮੁਕਤੀ ਹੈ ਉਹ ਮਿਲ ਸਕਦੀ ਏਕ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਐਸੀ ਸ਼ਰਧਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਧਿਆਓਗੇ ਐਸੀ ਸ਼ਰਧਾ ਕਰਕੇ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਭੈਰੋਂ ਰਾਗ ਦੇ ਅੰਦਰ ਜੋ ਉਪਦੇਸ਼ ਬਖਸ਼ ਰਹੇ ਹਨ ਸਰਵਣ ਕਰਨਾ ਕਰੀਏ ਜੀ ਮਨ ਦਰਸਿਆਂ ਨੂੰ ਜੋੜ ਕਰਕੇ।
ਆਪੇ ਦੇਤ ਲਾਏ ਦਿੱਤੇ ਸੰਤ ਜਨਾ ਕਹੋ ਆਪੇ ਰਾਖਾ ਸੋਈ।
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਆਪੇ ਦੈਤ ਲਾਏ ਦਿੱਤੇ ਭਗਤ ਜਨਾ ਕੋ ਜਿਹੜੇ ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰੇ ਨੇ ਸੰਤ ਜਨ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਜਿਵੇਂ ਸਤਯੁਗ ਯੁਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਬੜੇ ਪਿਆਰੇ ਸੰਤ ਬੜੇ ਪਿਆਰੇ ਭਗਤ ਜਨ ਪ੍ਰਹਿਲਾਦ ਜੀ ਹੋਏ ਜਿਵੇਂ ਉਹਨਾਂ ਦੇ ਤਾਈ ਪਰਮੇਸ਼ਰ ਜੀ ਦਾ ਨਾਮ ਪਰਮੇਸ਼ਰ ਜੀ ਨੇ ਬਖਸ਼ਿਆ ਔਰ ਉਹਨਾਂ ਨੇ ਨਾਮ ਨੂੰ ਜਪਿਆ ਔਰ ਉਹਨਾਂ ਦੇ ਮਗਰ ਉਹਨਾਂ ਦੇ ਪਿੱਛੇ ਸਾਧ ਸੰਗਤ ਜੀ ਜੋ ਦੈਤ ਹਰਨਾਕ ਸੀ ਉਸ ਦਾ ਪਿਤਾ ਭਗਤ ਦਾ ਕਹਿੰਦੇ ਉਹਨਾਂ ਦੇ ਤਾਈ ਪਿੱਛੇ ਉਹਨਾਂ ਦੇ ਲਾ ਦਿੱਤਾ ਔਰ ਉਸ ਨੇ ਬੜਾ ਅਨੇਕ ਤਰ੍ਹਾਂ ਦਾ ਦੁੱਖ ਦਿੱਤਾ ਔਰ ਸਾਧ ਸੰਗਤ ਜੀ ਭਗਤ ਜੀ ਦਾ ਵਾਲ ਵਿੰਗਾ ਨਾ ਕਰ ਸਕੇ ਔਰ ਆਪੇ ਰਾਖਾ ਸੋਈ ਔਰ ਆਪ ਹੀ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਆਪਣੇ ਪਿਆਰਿਆਂ ਦਾ ਆਪਣੇ ਸੰਤਾਂ ਦਾ ਆਪਣੇ ਭਗਤਾਂ ਦਾ ਆਪ ਹੀ ਰਾਖਾ ਹੈ ਔਰ ਆਪੇ ਹੀ ਉਸ ਨੇ ਸਾਧ ਸੰਗਤ ਜੀ ਜੋ ਦੈਤ ਦੁੱਖ ਦੇਣ ਵਾਲੇ ਆਪਣੇ ਪਿਆਰਿਆਂ ਦੇ ਮਗਰ ਲਾ ਦਿੱਤੇ ਔਰ ਆਪ ਹੀ ਆਪਣੇ ਪਿਆਰਿਆਂ ਦੇ ਤਾਈ ਵਡਿਆਈ ਬਖਸ਼ਣ ਵਾਸਤੇ ਆਪ ਹੀ ਰਾਖੀ ਸੈਂਤਾਂ ਦੇ ਪਾਸੋਂ, ਪ੍ਰਤੱਖ ਸੈਂਤਾਂ ਦੇ ਪਾਸੋਂ, ਅਥਵਾ ਪ੍ਰਤੱਖ ਤਾਂ ਸੰਗਤ ਜੀ ਜਿਨ੍ਹਾਂ ਨੇ ਦੁੱਖ ਦਿੱਤਾ ਭਗਤਾਂ ਦੇ ਤਾਈ, ਉਹਨਾਂ ਦੇ ਪਾਸੋਂ ਸਤਿਗੁਰਾਂ ਨੇ ਆਪਣੇ ਪਿਆਰਿਆਂ ਦੀ ਵਡਿਆਈ ਜਿਹੜੀ ਉਹ ਵੱਡੀ ਕਰਨ ਵਾਸਤੇ ਸੰਸਾਰ ਅੰਦਰ ਵਡਿਆਈ ਬਖਸ਼ਣ ਵਾਸਤੇ ਆਪ ਰੱਖਿਆ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਹੁਣ ਗੁਪਤ ਤਹਿਤ ਨੇ ਪੰਜ, ਕਾਮ ਕ੍ਰੋਧ ਲੋਭ ਮੋਹ ਔਰ ਅਹੰਕਾਰ, ਇਹ ਜਿਹੜੇ ਵੱਡੇ ਦੈਂਤ ਹਨ, ਇਹ ਆਪ ਹੀ ਪਰਮੇਸ਼ਰ ਨੇ ਇਹ ਹਿਰਦੇ ਦੇ ਵਿਚ ਦਾਏ ਨਾਮ ਪਾਏ ਹੋਏ ਨੇ। ਔਰ ਸਾਧ ਸੰਗਤ ਜੀ ਇਨ੍ਹਾਂ ਦੇ ਤਾਈ ਸਤਿਗੁਰੂ ਜੀ ਆਪਣਾ ਨਾਮ ਦ੍ਰਿੜ ਕਰਵਾ ਦਿੰਦੇ ਨੇ, ਆਪਣੀ ਸੁਭ ਸਿੱਖਿਆ ਦੁਆਰਾ ਗਿਆਨ ਬਖਸ਼ ਦਿੰਦੇ ਨੇ। ਸਾਧ ਸੰਗਤ ਜੀ ਉਹਨਾਂ ਦੀ ਇਨ੍ਹਾਂ ਦੈਂਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਆਪ ਹੀ ਰੱਖਿਆ ਕਰਦੇ, ਅਥਵਾ ਉਹਨਾਂ ਦੇ ਤਾਈ ਇਨ੍ਹਾਂ ਪੰਜਾਂ ਵਿਕਾਰਾਂ ਤੋਂ, ਪੰਜਾਂ ਚੋਰਾਂ ਤੋਂ, ਪੰਜਾਂ ਦੈਂਤਾਂ ਤੋਂ ਆਪ ਹੀ ਸਤਿਗੁਰੂ ਜੀ ਬਖਸ਼ਦੇ ਨੇ। ਔਰ ਸਾਧ ਸੰਗਤ ਜੀ ਇਨ੍ਹਾਂ ਤੋਂ ਜਿਹੜੀ ਜਿੱਤ ਪਾਉਣ ਦੀ ਵਡਿਆਈ ਹੈ ਉਹ ਆਪਣੇ ਪਿਆਰਿਆਂ ਨੂੰ ਆਪ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਹਨ। ਔਰ ਸਤਿਗੁਰੂ ਜੀ ਸਾਡੇ ਦੇਵੀ ਕਰਨਾ ਕਰਨ,
ਜੋ ਤੇਰੀ ਸਦਾ ਸਰਨਾਈ ਤਿੰਨ ਮਨ ਦੁੱਖ ਨਾ ਹੋਈ।
ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜੇ ਭਗਤ ਪ੍ਰਹਿਲਾਦ ਜੀ ਦੇ ਵਾਂਗ ਵਾਹਿਗੁਰੂ ਪਰਮੇਸ਼ਰ ਦੀ ਹਰ ਵਕਤ ਸ਼ਰਨ ਦੇ ਅੰਦਰ ਪਏ ਰਹਿੰਦੇ ਹਨ, ਸਾਧ ਸੰਗਤ ਜੀ ਤਿੰਨ ਮਨ ਦੁੱਖ ਹਨ ਉਹਨਾਂ ਦੇ ਮਨ ਅੰਦਰ, ਉਹਨਾਂ ਦੇ ਤਾਨੇ ਅੰਦਰ ਕਿਸੇ ਪ੍ਰਕਾਰ ਦਾ ਜਿਹੜਾ ਦੁੱਖ ਹੈ ਉਹ ਨਹੀਂ ਪੋ ਸਕਦਾ, ਭਾਵ ਨਹੀਂ ਵਿਆਪ ਸਕਦਾ ਉਹਨਾਂ ਦੇ ਤਾਈ ਦੁੱਖ। ਸਾਧ ਸੰਗਤ ਜੀ ਜਿਵੇਂ ਜਿਹੜਾ ਸ਼ਰਨ ਵਿਚ ਪੈਣਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਸਰਣੀ ਸਿੱਖ ਪੜਤਿਆ, ਪੜਤਿਆ ਨਾਮ ਜਿਹੜੇ ਆਣ ਕਰਕੇ ਗੁਰੂ ਦੀ ਸ਼ਰਨ ਵਿਚ ਪੈ ਜਾਂਦੇ ਨੇ, ਮਨ ਕਰਕੇ ਤਨ ਕਰਕੇ, ਧਨ ਕਰਕੇ ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਆ ਪਾਈ ਹੈ ਸਤਿਗੁਰੂ ਜੀ ਦਾ ਕੀ ਹੁਕਮ ਹੈ? ਕਲਗੀਧਰ ਪਾਤਸ਼ਾਹ ਮਹਾਰਾਜ, ਕਲਗੀਧਰ ਪਾਤਸ਼ਾਹ ਜੀ ਦਾ ਜੇ ਆਪਾਂ ਹੁਕਮ ਮੰਨਾਂਗੇ ਤਾਂ ਸਾਧ ਸੰਗਤ ਜੀ ਜਾਣੋ ਸ਼ਰਨ ਵਿਚ ਹੀ ਪਏ ਰਵਾਂਗੇ। ਜਿਵੇਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਸਾਡਾ ਸਿੰਘ ਹੈ ਸਾਬਤ ਸੂਰਤ ਹੋਵੇ, ਕੇਸ ਰੱਖੇ ਕੇਸਾਂ ਤੋਂ ਉਪਰੰਤ, ਭਾਵ ਅੰਮ੍ਰਿਤ ਠੰਡੇ ਬਾਟੇ ਦਾ ਛਕ ਕਰਕੇ ਸਿੰਘ ਸੱਜੇ, ਔਰ ਜਿਹੜੀ ਸਾਡੀ ਦੱਸੀ ਹੋਈ ਰਹਿਤ ਹੈ ਮਰਜਾਦਾ ਹੈ, ਇਸ ਮਰਜਾਦਾ ਦਾ ਧਾਰਨੀ ਹੋਵੇ, ਇਸ ਮਰਜਾਦਾ ਦੇ ਤਾਈ ਗ੍ਰਹਿਣ ਕਰੇ ਔਰ ਉਹ ਮਰਜਾਦਾ ਦੇ ਵਿਚ ਚੱਲਣਾ ਕਰੇ। ਫਿਰ ਸਤਿਗੁਰੂ ਜੀ ਕਹਿੰਦੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਕਹਿੰਦੇ ਜਿਹੜੇ ਇਵੇਂ ਰਹਿਣੀ ਰੂਪੀ ਸ਼ਰਨਾਈ ਦੇ ਵਿਚ ਰਹਿੰਦੇ ਨੇ, ਐਸੀ ਸ਼ਰਨ ਵਿਚ ਜਿਹੜੇ ਪਿਆਰੇ ਗੁਰਮੁਖ ਪਏ ਰਹਿੰਦੇ ਨੇ ਸਤਿਗੁਰਾਂ ਦੀ ਦੱਸੀ ਹੋਈ ਰਹਿਣੀ ਦੇ ਅੰਦਰ, ਔਰ ਉਹਨਾਂ ਦੇ ਮਨ ਅੰਦਰ ਕਿਸੇ ਪ੍ਰਕਾਰ ਦਾ ਜਿਹੜਾ ਦੁੱਖ ਹੈ ਉਹਨਾਂ ਦੇ ਤਾਨੇ ਅੰਦਰ ਮਨ ਅੰਦਰ ਉਹ ਨਹੀਂ ਹੁੰਦਾ। ਜਿਵੇਂ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਬੜੇ ਸ਼ਹੀਦ ਯੋਧੇ ਹੋਏ ਨੇ, ਜਿਨ੍ਹਾਂ ਦੀ ਖੋਪਰੀ ਲਾਹ ਦਿੱਤੀ ਗਈ ਸਾਧ ਸੰਗਤ, ਔਰ ਉਹ ਪਰਮੇਸ਼ਰ ਦੀ ਮਨ ਕਰਕੇ ਤਨ ਕਰਕੇ ਧਨ ਕਰਕੇ ਸ਼ਰਨ ਵਿਚ ਪਏ ਹੋਏ, ਇਸ ਵਾਸਤੇ ਉਹਨਾਂ ਨੂੰ ਐਸਾ ਦੁੱਖ ਨਹੀਂ ਪ੍ਰਾਪਤ ਹੋਇਆ। ਸਾਧ ਸੰਗਤ ਜੀ ਖੋਪਰੀ ਲੱਤੀ ਤੋਂ ਬਾਅਦ 22 ਦਿਨਾਂ ਬਾਅਦ ਸਰੀਰ ਛੱਡਿਆ ਭਾਈ ਤਾਰੂ ਸਿੰਘ ਸ਼ਹੀਦ ਜੀ ਨੇ, ਔਰ ਇਸੇ ਤਰ੍ਹਾਂ ਬੇਅੰਤ ਸ਼ਹੀਦ ਸਿੰਘ ਹੋਏ ਨੇ। ਬਾਬਾ ਮਤੀ ਦਾਸ ਜੀ ਜਿਨ੍ਹਾਂ ਨੂੰ ਆਰੇ ਦੇ ਨਾਲ ਚੀਰਿਆ ਗਿਆ, ਉਹਨਾਂ ਦੇ ਸਰੀਰ ਨੂੰ ਕੋਈ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੋਇਆ। ਜਿਸ ਪ੍ਰਕਾਰ ਜਲਾਦ ਭਗਤ ਮਤੀ ਸ਼ਹੀਦ ਬਾਬਾ ਮਤੀ ਦਾਸ ਜੀ ਦੇ ਸੀਸ ਦੇ ਉੱਪਰ ਆਰਾ ਚਲਾਉਣ ਲੱਗਾ, ਉਸ ਵਕਤ ਸ਼ਹੀਦ ਸਿੰਘ ਦੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਸਾਧ ਸੰਗਤ ਜੀ ਜਿਸ ਵਕਤ ਆਰਾ ਕਹਿੰਦੇ ਡਾਟੀ ਤੱਕ ਆਇਆ, ਫਿਰਦਾ ਫਿਰਦਾ ਦੋ ਫਾੜ ਇੰਨੇ ਹੋਏ, ਔਰ ਕਹਿੰਦੇ ਉਸ ਵਕਤ ਜਪਜੀ ਸਾਹਿਬ ਦਾ ਪਾਠ ਪੰਚ ਪ੍ਰਵਾਨ ਪੰਚ ਪ੍ਰਧਾਨ ਐਸੀ ਆਵਾਜ਼ ਆਉਣ ਲੱਗੀ ਵਿੱਚ, ਔਰ ਇਸੇ ਤਰ੍ਹਾਂ ਜਦੋਂ ਪੂਰਾ ਸਾਧ ਸੰਗਤ ਜੀ ਭਗਤ ਜੀ ਭਾਵ ਸ਼ਹੀਦ ਜੀ ਦਾ ਜਿਹੜਾ ਸਰੀਰ ਸੀ ਚੀਰ ਦਿੱਤਾ, ਦੋ ਫਾੜ ਕਰ ਦਿੱਤਾ, ਦੋ ਟੋਟੇ ਕਰ ਦਿੱਤਾ ਆਰੇ ਦੇ ਨਾਲ ਜਲਾ ਦਿੱਤਾ, ਕਹਿੰਦੇ ਸਾਧ ਸੰਗਤ ਜੀ ਦੋਵਾਂ ਹੀ ਹਿੱਸਿਆਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ। ਔਰ ਇਸ ਪ੍ਰਕਾਰ ਕਹਿੰਦੇ ਜਿਹੜੇ ਸਤਿਗੁਰਾਂ ਦੀ ਸ਼ਰਨ ਵਿਚ ਪਏ ਹੋਏ ਨੇ ਹਰ ਵਕਤ, ਉਹਨਾਂ ਦੇ ਤਾਈ ਕਿਸੇ ਪ੍ਰਕਾਰ ਦਾ ਜਿਹੜਾ ਦੁੱਖ ਹੈ, ਤਨ ਦਾ ਦੁੱਖ, ਮਨ ਦਾ ਦੁੱਖ, ਉਹ ਉਹਨਾਂ ਦੀ ਫਿਰ ਐਸੀ ਅਵਸਥਾ ਹੈ ਦੁੱਖ ਸੁੱਖ ਦੋਨੋਂ ਸਮ ਕਰ ਜਾਂਦਾ, ਔਰ ਦੁੱਖ ਨੂੰ ਔਰ ਸੁੱਖ ਨੂੰ ਸਮ ਬਰਾਬਰ ਸਮਝਦੇ ਨੇ। ਉਹ ਸੁੱਖ ਦੇ ਤਾਈ ਸੋਨੇ ਦੀ ਬੇੜੀ ਕਰਕੇ ਜਾਣਦੇ ਨੇ, ਦੁੱਖ ਦੇ ਤਾਈ ਲੋਹੇ ਦੀ ਬੇੜੀ ਕਰਕੇ ਸਮਝਦੇ ਨੇ। ਸੋ ਇਸ ਪ੍ਰਕਾਰ ਉਹਨਾਂ ਦੇ ਮਨ ਅੰਦਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੁੰਦਾ। ਜਾਂ ਜਿਵੇਂ ਸਾਧ ਸੰਗਤ ਜੀ, ਜਿਹੜਾ 500 ਕਿਰਪਾ ਰਾਮ ਪੰਡਿਤ ਦੀ ਗਵਾਹੀ ਹੇਠ ਬ੍ਰਾਹਮਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਆਏ, ਉਹਨਾਂ ਦੇ ਮਨ ਅੰਦਰ ਬੜਾ ਭਾਰੀ ਦੁੱਖ ਹੋ ਰਿਹਾ ਸੀ। ਉਹਨਾਂ ਨੇ ਸਤਿਗੁਰਾਂ ਦੀ ਸ਼ਰਨ ਚੱਕੀ ਕਿ ਮਹਾਰਾਜ, ਕੇਵਲ ਤਾਂ ਕੇਵਲ ਤੁਸੀਂ ਸਾਡਾ ਜਿਹੜਾ ਦੁੱਖ ਹੈ ਇਹ ਨਿਵਿਰਤ ਕਰ ਸਕਦੇ। ਸਤਿਗੁਰਾਂ ਨੇ ਆਪਣੇ ਸੀਸ ਦਾ ਬਲੀਦਾਨ ਦੇ ਕਰਕੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਦੁੱਖ ਸੀ ਦੂਰ ਕਰ ਦਿੱਤਾ, ਜਿਹੜੇ ਸ਼ਰਨ ਵਿਚ ਸ਼ਰਨ ਪਰੇ ਕੀ ਰਾਖ ਦਿਆਲਾ। ਇਸ ਪ੍ਰਕਾਰ ਭਾਈ ਸਤਿਗੁਰੂ ਜੀ ਦੀ ਸ਼ਰਨ ਵਿਚ ਆਉਣ ਦੀ ਏਡੀ ਵੱਡੀ ਸਤਿਗੁਰੂ ਜੀ ਵਡਿਆਈ ਦੱਸਦੇ, ਔਰ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਸਿੱਖਾਂ ਨੇ ਸਿੰਘਾਂ ਨੇ ਸ਼ਰਨ ਗ੍ਰਹਿਣ ਕਰਨੀ ਹੈ ਉਹ ਕੀ ਹੈ? ਸਾਧ ਸੰਗਤ ਜੀ, ਜਿਹੜਾ ਸਾਬਤ ਸੂਰਤ ਹੋਣਾ, ਜੋ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਹੋ ਕਰਕੇ ਗੁਰੂ ਕੇ ਬਾਣੀ ਔਰ ਬਾਣੇ ਦੇ ਧਾਰਨੀ ਹੋਣਾ ਹੈ, ਇਹ ਗੁਰੂ ਕੀ ਸ਼ਰਨ ਵਿਚ ਪੈਣਾ। ਇਸ ਪ੍ਰਕਾਰ ਕਹਿੰਦੇ ਜਿਹੜੇ ਐਵੇਂ ਸ਼ਰਨ ਵਿਚ ਪੈ ਜਾਂਦੇ ਨੇ ਔਰ ਜਿਹੜੇ ਪਏ ਉਹਨਾਂ ਦੇ ਤਾਈ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੋਇਆ ਮਨ ਵਿਚ, ਔਰ ਜਿਹੜੇ ਪੈਣਗੇ ਉਹਨਾਂ ਦੇ ਵੀ ਦੁੱਖ ਨਾਸ ਸਤਿਗੁਰੂ ਜੀ ਕਰਨਗੇ।
ਜੁਗ ਜੁਗ ਭਗਤਾਂ ਕੀ ਰੱਖਦਾ ਆਇਆ।
ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਥਨ ਕਰਦੇ ਨੇ ਕਿ ਜੋ ਵਾਹਿਗੁਰੂ ਹੈ, ਅਕਾਲ ਪੁਰਖ ਹੈ, ਪਰਮੇਸ਼ਰ ਹੈ, ਉਸ ਨੇ ਹਰ ਇੱਕ ਯੁੱਗ ਦੇ ਵਿਚ ਹੀ ਬੇਅੰਤ ਆਪਣੇ ਜਿਹੜੇ ਭਗਤ ਜਨ ਨੇ ਉਹ ਪੈਦਾ ਕੀਤੇ, ਔਰ ਪੈਦਾ ਕਰਕੇ ਸਾਧ ਸੰਗਤ ਜੀ ਉਹਨਾਂ ਦੀ ਫਿਰ ਜਿਹੜੀ ਪੈਜ ਇੱਜ਼ਤ ਹੈ ਉਹ ਵਾਹਿਗੁਰੂ ਪਰਮੇਸ਼ਰ ਆਪ ਰੱਖਦਾ ਆਇਆ। ਹਰ ਯੁੱਗ ਯੁੱਗ ਭਗਤ ਉਪਾਇਆ, ਜਿਵੇਂ ਸਾਧ ਸੰਗਤ ਜੀ ਸਤਯੁਗ ਯੁੱਗ ਦੇ ਅੰਦਰ ਦੋ ਭਗਤ ਬੜੇ ਮਹਾਨ ਭਗਤ ਹੋਏ ਨੇ, ਬਹੁਤ ਜ਼ਿਆਦਾ ਭਗਤ ਹੋਏ ਨੇ, ਔਰ ਇਸ ਪ੍ਰਕਾਰ ਜਿਹੜੇ ਜਿਨ੍ਹਾਂ ਦਾ ਸਤਿਗੁਰੂ ਜੀ ਨੇ ਬਾਣੀ ਅੰਦਰ ਕਥਨ ਕੀਤਾ, ਰੂਹ ਭਗਤ ਜੀ ਬਹੁਤ ਮੰਨੇ ਪ੍ਰਮੰਨੇ ਭਗਤ ਹੋਏ ਨੇ, ਰੂਹ ਹੱਥ ਦਾ ਘਰ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਢੰਡੋਲਿਆ ਮਨ ਵਿਚ ਰੋਸ ਮਤਰੇਈ ਕੀਤਾ, ਢੁੱਡੋ ਲਿਤਾ ਮਾਂ ਪੁੱਛੈ ਤੂੰ ਅਸਾ ਵਾਣੀ ਹੈ ਕਿ ਸਰੀਤਾ, ਕਿਸ ਉਦਮ ਤੇ ਰਾਜ ਮਿਲਾ ਸ਼ਤਰੂ ਤੇ ਸਭ ਹੋਵਨ ਦੀਤਾ। ਇਸ ਵਾਸਤੇ ਕਹਿਣ ਲੱਗੀ ਅੱਗਿਓ, ਪੁੱਤਰ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪੁਨੀਤਾ। ਇਸ ਪ੍ਰਕਾਰ ਸਾਧ ਸੰਗਤ ਜੀ ਐਸੀ ਸਿੱਖਿਆ ਮਾਤਾ ਦੇ ਪਾਸੋਂ ਲੈ ਕਰਕੇ ਔਰ ਭਗਤ ਜੀ ਨੇ ਜਾ ਕਰਕੇ ਪਰਮੇਸ਼ਰ ਜੀ ਦਾ ਆਰਾਧਨ ਕੀਤਾ, ਔਰ ਸਾਧ ਸੰਗਤ ਜੀ ਅਬਚਲ ਰਾਜ ਜਿਹੜਾ ਸੀ ਉਹ ਪਾਇਆ ਭਗਤ ਜੀ ਨੇ। ਔਰ ਇਸੇ ਤਰ੍ਹਾਂ ਹੀ ਕਹਿੰਦੇ ਭਗਤ ਪ੍ਰਹਿਲਾਦ ਜੀ ਜੋ ਹੋਏ ਨੇ ਉਹਨਾਂ ਦੀ ਜਿਹੜੀ ਪੈਜ ਇੱਜ਼ਤ ਸੀ ਉਹ ਵਾਹਿਗੁਰੂ ਪਰਮੇਸ਼ਰ ਨੇ ਆਪ ਰੱਖਣਾ ਕੀਤੀ, ਹਰਨਾਕਸ਼ ਦੈਂਤ ਦੇ ਤਾਈ ਮਾਰ ਕਰਕੇ ਖਤਮ ਕਰ। ਔਰ ਇਸੇ ਤਾਈ ਸਾਧ ਸੰਗਤ ਜੀ ਜਿਹੜੇ ਭਗਤ ਕਬੀਰ ਜੀ ਹੋਏ ਨੇ, ਜਿਵੇਂ ਭਗਤ ਕਬੀਰ ਜੀ ਦੀ ਸ਼ਿਕਾਇਤ ਸਿਕੰਦਰ ਲੋਧੀ ਜੋ ਬਾਦਸ਼ਾਹ ਸੀ ਉਸ ਸਮੇਂ ਦਾ, ਉਸ ਦੇ ਪਾਸ ਜਾ ਕਰਕੇ ਕਾਜ਼ੀਆਂ ਨੇ ਮਲਾਣਿਆਂ ਨੇ ਕਰ ਦਿੱਤੀ, ਬਾਹਮਣਾਂ ਨੇ ਔਰ ਕਾਜ਼ੀਆਂ ਨੇ ਭਗਤ ਕਬੀਰ ਜੀ ਦੀ ਸ਼ਿਕਾਇਤ ਲਾ ਦਿੱਤੀ ਸਿਕੰਦਰ ਲੋਧੀ ਬਾਦਸ਼ਾਹ ਦੇ ਪਾਸ। ਸਿਕੰਦਰ ਲੋਧੀ ਬਾਦਸ਼ਾਹ ਨੇ ਭਗਤ ਕਬੀਰ ਜੀ ਨੂੰ ਆਪਣੇ ਦਰਬਾਰ ਵਿਚ ਬੁਲਾਇਆ, ਆਪਣੀ ਸਭਾ ਵਿਚ ਸੱਦਿਆ, ਔਰ ਕਹਿਣ ਲੱਗਾ ਕਿ ਤੁਸੀਂ ਹਿੰਦੂਆਂ ਦੇ ਔਰ ਮੁਸਲਮਾਨਾਂ ਦੇ ਉਲਟ ਪ੍ਰਚਾਰ ਕਰਦੇ। ਇਸ ਵਾਸਤੇ ਸਾਧ ਸੰਗਤ ਜੀ ਭਗਤ ਜੀ ਨੇ ਜਦੋਂ ਐਸੀ ਗੱਲ ਕਹਿਣ ਲੱਗਾ, ਕਹਿਣ ਲੱਗਾ ਤੁਹਾਨੂੰ ਮੌਤ ਜਿਹੜੀ ਹੈ ਉਹ ਸਜ਼ਾ ਮੌਤ ਹੈ, ਤੁਸੀਂ ਉਲਟ ਪ੍ਰਚਾਰ ਕਰਦੇ ਹੋ, ਉਲਟਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕਰਦੇ। ਐਸੀ ਜਦੋਂ ਗੱਲ ਕਹੀ ਸਿਕੰਦਰ ਲੋਧੀ ਬਾਦਸ਼ਾਹ ਨੇ, ਔਰ ਸਾਧ ਸੰਗਤ ਜੀ ਮੌਤ ਦੀ ਸਜ਼ਾ ਸੁਣਾ ਦਿੱਤੀ। ਉਸ ਵਕਤ ਕਹਿੰਦੇ ਭਗਤ ਜੀ ਦੇ ਤਾਈ ਬਹੁਤ ਸੰਗਲਾਂ ਦੇ ਨਾਲ ਜਕੜ ਕਰਕੇ ਭਗਤ ਜੀ ਦੇ ਸਰੀਰ ਦੇ ਤਾਈ, ਸਾਧ ਸੰਗਤ ਜੀ ਜੋ ਗੰਗਾ ਨਦੀ ਵਗਦੀ ਸੀ ਜਿਸਦਾ ਨਾਮ ਸੀ ਗੰਗਾ ਨਦੀ, ਜਿੱਥੇ ਬੜਾ ਡੂੰਘਾ ਪਾਣੀ ਸੀ, ਜਿੱਥੇ ਸੁੱਟਿਆ ਹੋਇਆ ਹਾਥੀ ਨਹੀਂ ਸੀ ਬਚ ਸਕਦਾ, ਐਸਾ ਡੂੰਘਾ ਜੋ ਜਲਦਾ ਪ੍ਰਵਾਹ ਤੇ ਇੰਨਾ ਤੇਜ਼ ਚੱਲਦਾ ਸੀ, ਸਾਧ ਸੰਗਤ ਜੀ ਉੱਥੇ ਭਗਤ ਜੀ ਦੇ ਤਾਈ ਸੁੱਟ ਦਿੱਤਾ। ਸਿਕੰਦਰ ਲੋਧੀ ਬਾਦਸ਼ਾਹ ਨੇ ਭਗਤ ਕਬੀਰ ਜੀ ਦੇ ਤਾਈ ਉਸ ਜਗ੍ਹਾ ਦੇ ਉੱਪਰ ਉਸ ਪਾਣੀ ਵਿਚ ਸੁੱਟ ਦਿੱਤਾ, ਔਰ ਭਗਤ ਜੀ ਦੀ ਇੱਕ ਹੀ ਡੁਬਕੀ ਲੱਗੀ ਪਾਣੀ ਦੇ ਵਿਚ, ਔਰ ਪਰਮੇਸ਼ਰ ਜੀ ਨੇ ਭਗਤ ਜੀ ਦੀ ਰਾਖੀ ਕੀਤੀ ਇੱਜ਼ਤ ਰੱਖੀ। ਔਰ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਭਗਤ ਜੀ ਆਪ ਕਥਨ ਕਰਦੇ ਨੇ गंगा की लहर मेरी टूटी जंजीर मृगशाला पर बैठे कबीर। विश्वास दे भगत कबीर जी दी जदों इको ही डुबकी लगी और परमेश्वर जी ने बड़ा सुंदर आसन जिहड़ा सी ओ जल दे उपर भगत जी दे वास्ते बना दिता और भगत जी उस दे उपर चौंकड़ा मार करके बैठ गए। ऐसे कौतक नूं देख करके सिकंदर लोधी और होर काजी मलाणे हैरान रह गए। साध संगत एवें जिहड़ी भगतां दी राखी है ओ वाहेगुरु परमेश्वर जी आप साध संगत जी करदे, वो आप पत रखदे ने, आप इज्जत रखदे ने अपने प्यारियां। और इसे तरह फिर भगत कबीर जी दे ताई साध संगत जी, भगत कबीर जी दा जिहड़ा शरीर सी सारे अंग सी उन्हां नूं चंगी तरह पंड वांग बन करके एक जो बड़ा खूनी हाथी सी उस दे अगे फिर सुटिया गया। जदों साध संगत जी हाथी अगे सुटिया गया और भगत कबीर जी दे ताई साध संगत जी ऐसा नाम दा प्रताप सी उस हाथी ने भी भगत जी दे ताई नमस्कार कर दी और वापस आ संगे जी मत होया हाथी जंगल नू वापस जांदे होए ने अपने उपरों महावत नू सुट करके पैरां थले लताड़ दिता। और इस प्रकार कहिंदे हर जुग जुग भगत उपाया पैज रखदा आया राम राम। जो वाहेगुरु परमेश्वर है उसने हर एक जुग दे विच बेअंत अपने संत भगत पैदा कीते नाम जपण वाले और जिस प्रकार दा उन्हां नूं कोई दुख होया जां किसे ने दुख दिता उन्हां दा साध संगत जी आप परमेश्वर जी ने राखी की। जिवें भगत कबीर जी दी राखी कीती साध संगत जी ने गंगा दियां लहरां तों बचाया और इसे तरह होर अनेक कष्टां तों बचाया जां जिवें साध संगत जी भगत सदना जी होए ने तो उन्हां ने एक वार जगन्नाथपुरी दी यात्रा नूं जाणा कीता अपने नगर तो अपने इलाके जांदियां जांदियां रस्ते दे अंदर साध संगत जी रात पै गई भगत सदना जी दे ताई। जदों कहिंदे रात पै गई और उन्हां ने एक घर देखिया उस घर विच चले गए और उस घर दे अंदर जा करके भगत सदना जी ने साध संगत जी उस घर विच बस दोवें रहिंदे सन, एक जनानी सी और एक उसका पति सी। इस वास्ते इस्त्री पुरश रहिंदे सन, उन्हां ने साध संगत जी उस इस्त्री ने भगत जी का सत्कार किया और भगत जी का बड़ा सुंदर स्वरूप सी, शरीर का रूप बड़ा सुंदर सी भगत सदना जी का। वो इस्त्री का मन डोल गया भगत जी के दर्शन करके। तो इस वास्ते साध संगत जी जिस वक्त मन डोल गया और भगत जी दे ताई रात के समय प्रशादा छकाया सेवा की और उस दा मन डोलने करके अनेक तरह दे बचन बलास उसने भगत जी दे ताई कहे पर भगत जी अग्यों कहन लगे कि इस्त्री दा धर्म है अपने धर्म विच अपने पति व्रता धर्म विच पक्या रहना। ऐसा भगत जी ने अग्यों उस दे ताई उपदेश दिता पर साध संगत जी वो अपने काम दे वसी होई होई ओ इस्त्री ने साध संगत जी अपने पति दा सिर वड दिता। फिर वढ़ करके और भगत जी दे ताई आन करके कहन लगी कि जे तुसी मेरे पति तो डरदे हो उदा मैं सिर कट दिता, तुसी नसंग हो करके भाव मेरे ताई वरना। साध संगत जी ऐसा जदों वचन कहा तां भगत जी ने इनकार कर दिता और उस तों उपरंत शुभ वचन कहे भगत जी ने पर साध संगत जी ओ ना मन। रात लंघ गई, जिस वक्त सवेर होई और ओ इस्त्री ने रौला पा दिता कोई ऐसा आदमी साडे घर विखे आया है जिसने मेरे पति दा सिर कट दिता, भाव के मेरे पति दे ताई खत्म कर दिता है मार दिता। साध संगत जी पिंड दे लोग कट्ठे होए, जिहड़ा उथों दा हाकम सी उस दे ताई जा करके खबर कीती कि कोई मनुख आया है फलानी इस्त्री दे पति दा उसने रात दे समय सिर कट दिता। ओ हाकम ने भगत जी दे ताई पकड़ लिया, पकड़ करके हुक्म कर दिता कि इस दे ताई कंध दे विच चुन चिण दिओ, कंध दे विच चिण करके इस दी मौत कर दिओ, इनू खत्म कर दिओ। साध संगत जी एवें जदों उस दे जिहड़े आदमी सी हाकम दा हुक्म सुन कर भगत सदना जी दे ताई जदों कंध दे अंदर चिण लगे और साध संगत जी किन्नी कंध जदों हो गई उस वक्त भगत जी ने परमेश्वर दे ताई आराधना कीता। भगत सदना जी कहा परमेश्वर जी ਹੁਣ ਤੁਸੀਂ ਹੀ ਸਾਡੀ ਪੱਤ ਰੱਖਣੀ, ਤੁਸੀਂ ਹੀ ਸਾਡੀ ਇੱਜ਼ਤ ਰੱਖਣੀ ਹੈ। ਜਦੋਂ ਪਰਮੇਸ਼ਰ ਜੀ ਦੇ ਤਾਈ ਅਰਾਧਿਆ ਭਗਤ ਜੀ ਨੇ, ਔਰ ਪਰਮੇਸ਼ਰ ਜੀ ਨੇ ਉਸ ਵਕਤ ਕਿਹਾ ਭਗਤ ਸਦਨਾ ਜੀ, ਤੁਹਾਡੇ ਕੋਲ ਪਿਛਲੇ ਕਰਮਾਂ ਮੁਤਾਬਕ ਤੁਹਾਨੂੰ ਐਸਾ ਫਲ ਪ੍ਰਾਪਤ ਹੋ ਰਿਹਾ, ਔਰ ਤੁਸੀਂ ਇਹ ਜਿਹੜਾ ਫਲ ਹੈ ਇਸ ਦਾ ਹੁਣ ਇਸ ਨੂੰ ਸਹਿਣਾ ਕਰੋ, ਐਸੇ ਦੁੱਖ ਨੂੰ। ਪਿਛਲੇ ਕਰਮਾਂ ਮੁਤਾਬਕ ਫਲ ਇਹ ਪ੍ਰਾਪਤ ਹੋਇਆ ਹੈ ਤੁਹਾਨੂੰ ਦੁੱਖ ਵਾਲਾ, ਔਰ ਇਸ ਦੁੱਖ ਨੂੰ ਹੁਣ ਤੁਸੀਂ ਸਹਿਣਾ ਕਰੋ, ਉਸ ਤੋਂ ਬਾਅਦ ਤੁਹਾਨੂੰ ਜੀਵਨ ਮੁਕਤੀ ਦੇ ਦਿਆਂ, ਇਹ ਪਰਮੇਸ਼ਰ ਜੀ ਨੇ ਕਿਹਾ। ਪਰ ਉਸ ਵਕਤ ਸਾਹ ਸੰਗੇ ਜੀ ਭਗਤ ਜੀ ਪਰਮੇਸ਼ਰ ਜੀ ਦੇ ਤਾਈ ਕਹਿਣ ਲੱਗੇ, ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਸੈ। ਐਸਾ ਵਚਨ ਭਗਤ ਜੀ ਨੇ ਕਿਹਾ। ਕਹਿਣ ਲੱਗੇ ਕਿ ਮਹਾਰਾਜ, ਆਪ ਜੀ ਦਾ ਜਿਹੜਾ ਨਾਮ ਹੈ ਇਹ ਜਗਤ ਗੁਰੂ ਅਕਾਲ ਪੁਰਖ ਜੀ, ਆਪ ਜੀ ਦਾ ਜਿਹੜਾ ਨਾਮ ਹੈ ਸਿਮਰਨ ਹੈ ਕਰਨਾ, ਇਹਨੂੰ ਜਪਣੇ ਕਰਕੇ ਜੇ ਪਿਛਲੇ ਕਰਮਾਂ ਦਾ ਹੀ ਨਾਸ ਨਾ ਹੋਵੇ, ਉਹਨਾਂ ਦਾ ਫਲ ਹੀ ਭੁਗਤਣਾ ਪਵੇ, ਤੇ ਫਿਰ ਆਪ ਜੀ ਦਾ ਜਿਹੜਾ ਨਾਮ ਹੈ ਉਹਦਾ ਕੀ ਲੈਣ ਦਾ ਫਾਇਦਾ, ਜੇ ਕਰਮ ਹੀ ਨਾ ਖੋਟੇ ਨਾਸ ਹੋਏ। ਇਸ ਵਾਸਤੇ ਜੇ ਦੁੱਖ ਹੀ ਸਹਿਣਾ ਪਿਆ, ਸਿੰਘ ਸਰਨ ਕੱਤ ਜਾਈ ਹੈ ਜੋ ਜੰਬਕ ਗ੍ਰਸ ਹੈ। ਜੰਬਕ ਨਾਮ ਜੇ ਗਿੱਦੜ ਆਦਿਕ ਦਾ ਹੀ ਡਰ ਰਿਹਾ, ਸ਼ੇਰ ਦੀ ਸ਼ਰਨ ਵਿਚ ਵੀ ਗਿਆ, ਔਰ ਇਸ ਪ੍ਰਕਾਰ ਜੇ ਆਪ ਜੀ ਦੀ ਸ਼ਰਨ ਵਿਚ ਵੀ ਆਇਆ, ਐਸੇ ਕਰਮਾਂ ਦਾ ਹੀ ਫਲ ਭੁਗਤਣਾ ਪਿਆ, ਤੇ ਫਿਰ ਆਪ ਜੀ ਦੇ ਨਾਮ ਦਾ ਵੀ ਕੀਤਾ। ਇਸ ਵਾਸਤੇ ਐਸੇ ਜਦੋਂ ਭਗਤ ਜੀ ਨੇ ਬਚਨ ਕਹੇ, ਪਰਮੇਸ਼ਰ ਜੀ ਨੇ ਉਸ ਵਕਤ ਸਾਧ ਸੰਗਤ ਜੀ ਬਹੁਤੀ ਕਿਰਪਾ ਕਰਕੇ, ਕਿਰਪਾਲੂ ਸੁਭਾਅ ਸਤਿਗੁਰੂ ਮਹਾਰਾਜ ਜੀ ਨੇ, ਅਕਾਲ ਪੁਰਖ ਜੀ ਨੇ ਭਗਤ ਜੀ ਦੀ ਰੱਖਿਆ ਕੀਤੀ। ਜਿਹੜੀ ਕੰਧ ਕਰ ਰਹੇ ਸਨ, ਜਿਸ ਦੇ ਅੰਦਰ ਸਰੀਰ ਚਿਣਿਆ ਜਾ ਰਿਹਾ ਸੀ ਭਗਤ ਸਦਨਾ ਜੀ ਦਾ, ਉਹ ਕੰਧ ਦੀ ਸਾਧ ਸੰਗਤ ਜੀ ਕੰਧ ਦੀਆਂ ਇੱਟਾਂ ਆਪੇ ਹੀ ਇਧਰ ਉਧਰ ਡਿੱਗ ਪਈਆਂ, ਔਰ ਮਿਸਤਰੀ ਇੱਟਾਂ ਲਾ ਰਹੇ ਸਨ, ਔਰ ਉਹ ਇੱਟਾਂ ਸਾਧ ਸੰਗਤ ਜੀ ਇਧਰ ਉਧਰ ਡਿੱਗਣ ਕਰਕੇ ਇੱਕ ਜਿਹੜੀ ਇੱਟ ਸੀ ਉਹ ਜਿਹੜਾ ਹਾਕਮ ਐਸਾ ਹੁਕਮ ਕਰਕੇ ਭਗਤ ਜੀ ਦੇ ਤਾਈ ਐਸਾ ਤਸੀਹਾ ਦੇ ਰਿਹਾ ਸੀ, ਦੁੱਖ ਦੇ ਰਿਹਾ ਸੀ, ਉਹ ਇੱਟ ਅਚਾਨਕ ਹੀ ਇੱਟ ਉਹਦੇ ਮੱਥੇ ਵਿਚ ਆਣ ਕਰਕੇ ਲੱਗੀ, ਔਰ ਉਹਦੀ ਮੌਤ ਹੋ ਗਈ। ਇਵੇਂ ਸਾਧ ਸੰਗਤ ਜੀ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੀ ਜਿਹੜੀ ਪੱਤ ਇੱਜ਼ਤ ਹੈ ਉਹ ਵਾਹਿਗੁਰੂ ਪਰਮੇਸ਼ਰ ਆਪ ਰੱਖਦਾ ਆਇਆ ਔਰ ਰੱਖਦਾ। ਇਸ ਵਾਸਤੇ ਕਹਿੰਦੇ ਯੁਗ ਯੁਗ ਭਗਤਾ ਕੀ, ਹਰ ਯੁਗ ਯੁਗ ਦੇ ਵਿਚ ਭਗਤਾਂ ਕੀ ਮੈਨੇ ਦੀ, ਰੱਖਦਾ ਆਇਆ ਕੀ ਰੱਖਦਾ ਆਇਆ, ਜਿਹੜੀ ਪੈਜ ਇੱਜ਼ਤ ਹੈ ਉਹ ਵਾਹਿਗੁਰੂ ਪਰਮੇਸ਼ਰ ਰੱਖਦਾ ਆਇਆ, ਜਿਵੇਂ ਭਗਤ ਨਾਮਦੇਵ ਜੀ ਦੀ ਰੱਖੀ, ਜਿਵੇਂ ਭਗਤ ਸਦਨਾ ਜੀ ਦੀ ਰੱਖੀ, ਜਿਵੇਂ ਸਾਧ ਸੰਗਤ ਜੀ ਭਗਤ ਧੰਨਾ ਜੀ ਦੀ ਰੱਖੀ, ਔਰ ਇਸੇ ਤਰ੍ਹਾਂ ਹੀ ਭਗਤ ਪ੍ਰਹਿਲਾਦ ਜੀ ਦੀ, ਭਗਤ ਧਰੂ ਜੀ ਦੀ ਜਿਵੇਂ ਰੱਖੀ। ਔਰ ਇਸ ਵਾਸਤੇ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਹੱਥ ਦੇ ਕਰਕੇ ਰੱਖਦਾ ਹੈ, ਜਿਸ ਪ੍ਰਕਾਰ ਸਤਿਗੁਰੂ ਜੀ ਦੀ ਸ਼ਰਨ ਵਿਚ ਆਉਣੇ ਕਰਕੇ ਐਸੇ ਫਲ ਦੀ ਕਹਿੰਦੇ ਪ੍ਰਾਪਤੀ ਹੁੰਦੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਬਾਲਕ ਦੀ ਨਿਆਈ, ਜਿਵੇਂ ਮਾਤਾ ਪਿਤਾ ਆਪਣੇ ਬਾਲਕ ਦੇ ਤਾਈ ਪਾਲਦੇ ਹਨ, ਇਵੇਂ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਦੀ ਪਾਲਣਾ ਕਰਦਾ ਹੈ, ਇਵੇਂ ਇੱਜ਼ਤ ਪੱਤ ਰੱਖਦਾ ਹੈ।
ਸਹਿਤ ਪੁੱਤਰ ਪ੍ਰਹਿਲਾਦ ਗਾਇਤਰੀ, ਸਰਪਨ ਕਿਛੂ ਨਾ ਜਾਣੇ, ਸਭ ਦੇ ਮੇਲ ਮਿਲਾਇਆ।
ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਥਨ ਕਰਦੇ ਨੇ ਕਿ ਦੈਤ ਪੁੱਤਰ ਪ੍ਰਹਿਲਾਦ, ਜੋ ਹਰਨਾਕਸ਼ ਦੈਂਤ ਦੇ ਪੁੱਤਰ ਸਨ ਭਗਤ ਪ੍ਰਹਿਲਾਦ ਜੀ, ਔਰ ਸਾਧ ਸੰਗਤ ਜੀ ਉਹ ਗਾਇਤਰੀ ਮੰਤਰ ਤਰਪਣ ਆਦਿਕ ਕੁਛ ਜਿਹੜੇ ਐਸੇ ਕਰਮ ਸਨ ਉਹਨਾਂ ਦੇ ਤਾਈ ਕਿਸ ਪ੍ਰਕਾਰ ਨਹੀਂ ਸੀ ਜਾਣ। ਭਾਵਿਕ ਪਰਮੇਸ਼ਰ ਦੇ ਨਾਮ ਦੇ ਉਪਰ ਨਿਸ਼ਚਾ ਸੀ, ਦ੍ਰਿੜ ਵਿਸ਼ਵਾਸ ਸੀ, ਭਰੋਸਾ ਸੀ, ਔਰ ਰਾਮ ਰਾਮ ਗੋਬਿੰਦ ਗੋਬਿੰਦ ਜਪਦੇ ਸਨ। ਇਸ ਵਾਸਤੇ ਵਾਸਦੇਵ ਦੇ ਤਾਈ ਜਪਦੇ ਸਨ ਭਗਤ ਜੀ। ਇਸ ਵਾਸਤੇ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਸੁਰਤ ਸੀ ਉਹ ਸ਼ਬਦ ਦੇ ਵਿਚ ਮਿਲੀ ਹੋਈ, ਔਰ ਪਰਮੇਸ਼ਰ ਜੀ ਨੇ ਉਹਨਾਂ ਦੇ ਤਾਈ ਆਪ ਰੱਖਿਆ ਕੀਤੀ, ਉਹਨਾਂ ਦੇ ਪਿਤਾ ਜੋ ਹਰਨਾਕਸ਼ ਦੇ ਤਾਈ ਖਤਮ ਕਰਕੇ
ਰਹਾਓ,
ਵਿਸਰਾਮ ਦੇ ਕਰਕੇ ਸਤਿਗੁਰੂ ਜੀ ਟਿਕਾ ਦੇ ਕਰਕੇ ਅੱਗੇ ਕਥਨ ਕਰਦੇ ਹਨ।
ਅਨ ਦਿਨ ਭਗਤ ਕਰਹੇ ਦਿਨ ਰਾਤੀ, ਸੁਬਦਾ ਸਬਦੇ ਖੋਈ।
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਜੋ ਰਾਤ ਦਿਨ ਪਰਮੇਸ਼ਰ ਦੇ ਪਿਆਰੇ ਗੁਰਮੁਖ ਜਿਹੜੇ ਸਤਿਗੁਰੂ ਜੀ ਦੀ ਭਗਤ ਨਾਮ ਭਗਤੀ ਕਰਦੇ ਨੇ, ਔਰ ਦੁਬਧਾ ਸਭ ਦੇ ਕੋਈ, ਜਿਹੜੀ ਸਾਧ ਸੰਗਤ ਜੀ ਦੁਬਧਾ ਹੈ, ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਬੜਾ ਮਸਾਣ ਨਾ ਜਾਏ। ਸੋ ਇਸ ਵਾਸਤੇ ਐਸੀ ਜਿਹੜਾ ਦੁਬਧਾ ਦੁਚਿੱਤਾਪਣ ਹੈ, ਭਾਵ ਦਵੈਤ ਭਾਵਨਾ ਹੈ, ਉਹਨਾਂ ਦੀ ਸ਼ਬਦ ਦੇ ਕਮਾਈ ਕਰਨੇ ਕਰਕੇ, ਸ਼ਬਦ ਦੇ ਜਪਣੇ ਕਰਕੇ ਗੁਰਮੁਖਾਂ ਦੀ ਖੋਈ ਨਾਮ ਨਾਸ ਹੋ ਗਈ, ਵਾਹਿਗੁਰੂ ਦੇ ਨਾਮ ਲੈਣੇ ਕਰਕੇ ਤਮਾਮ ਜਿਹੜੇ ਐਸੇ ਔਗਣ ਨੇ, ਵਿਕਾਰ ਨੇ, ਉਹਨਾਂ ਦੇ ਖੋਏ ਨਾਸ ਹੋ ਗਏ ਨੇ। ਔਰ ਜਿਹੜੇ ਇਸ ਤਰ੍ਹਾਂ ਵਾਹਿਗੁਰੂ ਜੀ ਦੇ ਸ਼ਰਨ ਵਿੱਚ ਪੈ ਕਰਕੇ ਸ਼ਬਦ ਦਾ ਅਭਿਆਸ ਕਰਨਗੇ, ਭਾਵ ਨਾਮ ਦੇ ਤਾਂ ਲੈਣਾ ਕਰਨਗੇ, ਉਹਨਾਂ ਦੇ ਤਮਾਮ ਜਿਹੜੇ ਐਸੇ ਔਗਣ ਨੇ, ਦੁਖਦਾਈ ਜੂਨਾਂ ਦੇ ਵਿੱਚ ਭਟਕਾਉਣ ਵਾਲੇ ਐਸੇ ਸਾਧ ਸੰਗਤ ਜੀ ਬਾਸ਼ਨਾਵਾਂ, ਦਵੈਤ ਆਦਿਕ, ਹੰਕਾਰ ਆਦਿਕ, ਉਹ ਸਾਰੀਆਂ ਖੋਈ ਨਾਮ ਨਾਸ ਹੋ ਜਾਣਗੀਆਂ, ਸਤਿਗੁਰੂ ਨਾਸ ਕਰ ਦੇਣਗੇ।
ਸਦਾ ਨਿਰਮਲ ਹੈ ਜੋ ਸੱਚ ਰਾਸੇ, ਸੱਚ ਵਸਿਆ ਮਨ ਸੋਈ।
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਸਦਾ ਨਿਰਮਲ ਹੈ ਜੋ ਸੱਚ ਰਾਸੇ, ਜੋ ਸੱਚ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਾਤੇ, ਜਿਨ੍ਹਾਂ ਦੇ ਮਨ ਰੰਗੇ ਹੋਏ ਨੇ, ਜੁੜੇ ਹੋਏ ਨੇ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ, ਅਥਵਾ ਪਰਮੇਸ਼ਰ ਜੀ ਦੇ ਨਾਮ ਰੂਪੀ ਚਰਨਾਂ ਦੇ ਨਾਲ ਜਿਨ੍ਹਾਂ ਦੇ ਮਨ ਰਾਤੇ ਨਾਮ ਜੁੜੇ ਹੋਏ ਨੇ, ਰੰਗੇ ਹੋਏ ਹਨ, ਉਹ ਜਿਹੜੇ ਜਨ ਹਨ, ਉਹ ਜਿਹੜੇ ਪੁਰਸ਼ ਨੇ, ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹ ਸਦਾ ਨਿਰਮਲ ਹਨ, ਉਹ ਸਦਾ ਪਵਿੱਤਰ ਹਨ, ਉਹ ਸਦਾ ਉਜਲੇ ਮੁਖ ਵਾਲੇ ਹਨ। ਔਰ ਸੱਚ ਵਸਿਆ ਮਨ ਸੋਈ, ਔਰ ਜੋ ਸੱਚਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਸੋਈ ਉਹ ਜਿਹੜਾ ਨਾਮ ਹੈ ਸੱਚਾ, ਉਹ ਉਹਨਾਂ ਦੇ ਮਨ ਅੰਦਰ ਵਸਿਆ ਹੋਇਆ। ਇਸ ਵਾਸਤੇ ਕਹਿੰਦੇ ਉਹ ਸਦਾ ਨਿਰਮਲ ਹਨ, ਸਦਾ ਪਵਿੱਤਰ ਹਨ, ਔਰ ਵਾਹਿਗੁਰੂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਵਾਹਿਗੁਰੂ ਦਾ ਨਿਵਾਸ ਹੈ, ਔਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ। ਜੀ ਉਹ ਮੈਲੇ ਬਾਹਰ ਉਹ ਨਿਰਮਲ, ਬਾਹਰ ਉਹ ਤਾਂ ਨਿਰਮਲ, ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮ। ਦੋ ਸਾਲ ਸੰਗਤ ਜੀ ਜਿਨ੍ਹਾਂ ਨੇ ਐਸੀ ਅਵਸਥਾ ਦੇ ਧਾਰਨੀ ਬਣ ਕਰਕੇ ਐਸ ਤਰ੍ਹਾਂ ਨਾਮ ਦੀ ਕਮਾਈ ਕੀਤੀ, ਉਹ ਕਹਿੰਦੇ ਪੁਰਖ ਜਿਹੜੇ ਪੁਰਸ਼ ਨੇ, ਉਹ ਜਨ ਨੇ, ਉਹ ਪਰਮੇਸ਼ਰ ਦੇ ਪਿਆਰੇ ਨੇ, ਉਹ ਨਿਰਮਲ ਨੇ, ਔਰ ਹੋਰਨਾਂ ਦੇ ਤਾਈ ਹੀ ਉਹ ਨਿਰਮਲ ਪਵਿੱਤਰ ਕਰ ਦੇਣ ਵਾਲੇ ਹਨ।
ਮੂਰਖ ਦੁਬਦਾ ਪਰਹੇ ਮੂਲ ਨਾ ਪਛਾਣੇ, ਬਿਰਤਾ ਜਨਮ ਗਵਾਇਆ।
ਔਰ ਕਹਿੰਦੇ ਜਿਹੜੇ ਮੂਰਖ ਬਿਰਤੀ ਵਾਲੇ ਮਨੁੱਖ ਹਨ, ਉਹ ਸਾਧ ਸੰਗਤ ਜੀ ਜੋ ਦੁਬਦਾ ਪੜਾ ਹੈ, ਔਰ ਦੁਬਧਾ ਜਿਹੜੀ ਦੁਬਧਾ ਵਿੱਚ ਪੈਣ ਵਾਲੀ ਪੜ੍ਹਾਈ ਹੈ, ਉਹਦੇ ਤਾਈ ਉਹ ਪੜ੍ਹਦੇ, ਭਾਵ ਜਿਸ ਪੜ੍ਹਾਈ ਨੂੰ ਪੜ੍ਹਨੇ ਕਰਕੇ ਮਨ ਦੇ ਅੰਦਰ ਦਵੈਤ ਭਾਵਨਾ ਦੁਬਧਾ ਪੈਦਾ ਹੋ ਜਾਂਦੀ, ਔਰ ਦੁਬਧਾ ਪੈਣੇ ਦੁਬਧਾ ਹਿਰਦੇ ਦੇ ਵਿੱਚ ਪੈਦਾ ਹੋਣੇ ਕਰਕੇ, ਪ੍ਰਗਟ ਹੋਣੇ ਕਰਕੇ, ਦਵੈਤ ਭਾਵਨਾ ਪ੍ਰਗਟ ਹੋਣੇ ਕਰਕੇ, ਔਰ ਜਿਹੜਾ ਉਹ ਸਾਰਿਆਂ ਦਾ ਮੁੱਢ ਰੂਪ ਪਰਮੇਸ਼ਰ ਹੈ, ਫੂਲ ਨਾ ਪਛਾਣ ਹੈ, ਉਸ ਪਰਮੇਸ਼ਰ ਦੇ ਤਾਈ ਪਛਾਣ ਨਾਮ ਜਾਣ ਨਹੀਂ ਸਕਦੇ, ਉਸ ਦੀ ਪਛਾਣ ਨਹੀਂ ਕਰ ਸਕਦੇ, ਔਰ ਪਛਾਣ ਨਾ ਹੋਣੇ ਕਰਕੇ ਵਾਹਿਗੁਰੂ ਦੀ ਉਹਨਾਂ ਦਾ ਫਿਰ ਜਿਹੜਾ ਸਾਧ ਸੰਗਤ ਜੀ ਜਨਮ ਹੈ, ਇਹ ਮਨੁੱਖਾ ਜਨਮ ਹੈ, ਉਹ ਕਹਿੰਦੇ ਵਿਅਰਥ ਹੀ ਚਲਿਆ ਜਾਂਦਾ। ਇਸ ਵਾਸਤੇ ਉਹਨਾਂ ਦੇ ਜਨਮ ਦਾ ਜਿਹੜਾ ਫੋਕਟ ਹੈ, ਭਾਵ ਨਿਸਫਲ ਹੈ ਉਹਨਾਂ ਦਾ ਜਨਮ, ਵਿਰਥਾ ਹੈ। ਸੋ ਸਾਧ ਸੰਗਤ ਜੀ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਮੁੱਖ ਤਲੈ ਪੈਰ ਉਪਰੇ ਬਸੰਦੋ ਕੋਥੜਾ ਥਾਏ। ਇਸ ਵਾਸਤੇ ਕਹਿੰਦੇ ਪ੍ਰਤਪਾਲ ਮਾਤਾ ਉਧਰ ਰਾਖਿਓ, ਲਗਨ ਦੇਸ ਨਾ ਸੇਕ ਹੋਈ ਸਵਾਮੀ, ਇਹਾ ਰਾਖੈ ਬੂਝ ਬੁੱਧ ਵਿਵੇਕ। ਇਸ ਵਾਸਤੇ ਬੂਝ ਜਾਨਣਾ ਕਰ, ਇਹ ਗਿਆਨਵਾਨ ਪੁਰਸ਼ ਉਹ ਵਾਹਿਗੁਰੂ ਪਰਮੇਸ਼ਰ ਦੇ ਉਪਕਾਰ ਨੂੰ, ਜਿਹੜਾ ਤੇਰੇ ਤੇ ਐਸਾ ਪਰਉਪਕਾਰ ਕੀਤਾ ਪਰਮੇਸ਼ਰ ਨੇ, 9 ਮਹੀਨੇ ਮਾਤਾ ਦੇ ਗਰਭ ਦੇ ਅੰਦਰ ਤੂੰ ਪੁੱਠਾ ਲਟਕਦਾ ਰਿਹਾ, ਔਰ ਉਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਦਾ ਰਿਹਾ, ਕਿਹਾ ਪਰਮੇਸ਼ਰ ਜੀ ਮੇਰੀ ਇੱਥੇ ਰੱਖਿਆ ਕਰੋ। ਇਸ ਵਾਸਤੇ ਐਸਾ ਜਿਹੜਾ ਭਿਆਨਕ ਗਰਭ ਦਾ ਦੁੱਖ ਹੈ, ਤਾਈਓ ਮਹਾਰਾਜ ਜੀ ਨੇ ਕਿਹਾ ਨਾ, ਜੰਮਣ ਮਰਨ ਦਾ ਸਭ ਤੋਂ ਵੱਡਾ ਦੁੱਖ, ਇਹ ਜੰਮਣ ਦਾ ਦੁੱਖ ਸਾਧ ਸੰਗਤ ਜੀ ਕਥਨ ਕਰਦੇ ਨੇ ਮਹਾਰਾਜ। ਇਸ ਵਾਸਤੇ ਪ੍ਰਤਪਾਲ ਮਾਤਾ ਉਧਰ ਰੱਖਿਓ, ਲੱਗਣ ਦੇਸ ਨਾ ਸੇ, ਔਰ ਮਾਤਾ ਦੇ ਗਰਭ ਦੇ ਵਿੱਚ ਆਪ ਵਾਹਿਗੁਰੂ ਪਰਮੇਸ਼ਰ ਨੇ ਇਹ ਜੀਵ ਦੀ ਪ੍ਰਤ ਪਾਲਣਾ ਕੀਤੀ, ਕਿਸੇ ਪ੍ਰਕਾਰ ਦਾ ਕੋਈ ਸੇਕ ਦੁੱਖ ਤੇ ਤਾਈ ਨਹੀਂ ਲੱਗਣ ਦਿੱਤਾ। ਪਰ ਸਾਧ ਸੰਗਤ ਜੀ ਜਦੋਂ ਕਹਿੰਦੇ ਗਰਭ ਦੇ ਵਿੱਚੋਂ ਨਿਕਲ ਆਇਆ ਭਾਵ ਜਨਮ ਹੋ ਗਿਆ, ਵਿੱਚੋਂ ਗਰਭ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ, ਉਹ ਸੱਚੇ ਖਸਮ ਦੇ ਤਾਈ ਛੱਡ ਦਿੱਤਾ ਔਰ ਦੁਨੀਆਂ ਦੇ ਨਾਲ ਮੋਹ ਮਾਇਆ ਦੇ ਨਾਲ ਚਿੱਤ ਲਾ ਲਿਆ ਹੈ ਜੀਵ ਨੇ ਔਰ ਵਾਹਿਗੁਰੂ ਦੇ ਤਾਈ ਵਿਸਰ ਗਿਆ। ਇਸ ਵਾਸਤੇ ਕਹਿੰਦੇ ਜੇ ਐਸੀ ਪੜ੍ਹਾਈ ਨੂੰ ਪੜ੍ਹਨੇ ਕਰਕੇ ਜੋ ਦੁਬਦਾ ਦੁਚਿੱਤੀ ਪੈਦਾ ਹੁੰਦੀ ਹੈ, ਦਵੈਤ ਭਾਵਨਾ ਪੈਦਾ ਹੁੰਦੀ ਹੈ ਔਰ ਉਹ ਦਵੈਤ ਭਾਵਨਾ ਦੇ ਪੈਦਾ ਹੋਣੇ ਕਰਕੇ ਮੁੱਢ ਰੂਪ ਪਰਮੇਸ਼ਰ ਨੂੰ ਭਾਵ ਆਤਮਾ ਰੂਪ ਜਿਹੜਾ ਮੁੱਢ ਹੈ ਉਸ ਨੂੰ ਜਾਣ ਨਹੀਂ ਸਕਦਾ, ਪਛਾਣ ਨਹੀਂ ਸਕਦਾ। ਔਰ ਜਾਣਨਾ ਕਰੋ ਕਿ ਐਸੇ ਜੀਵਾਂ ਦਾ ਜਿਹੜਾ ਜਨਮ ਹੈ ਮਨੁੱਖਾ ਜਨਮ ਜੋ ਵਿਅਰਥ ਹੈ, ਉਹ ਕਿਸੇ ਕੰਮ ਨਹੀਂ ਹੈ, ਉਹਨਾਂ ਨੂੰ ਦੁੱਖ ਹੀ ਦੁੱਖ ਹੈ।
ਜਨਾ ਕੀ ਨਿੰਦਾ ਕਰੇ ਦੁਸ਼ਟ ਦੇਤ ਚੁਰਾਇਆ।
ਔਰ ਸਾਧ ਸੰਗਤ ਜੀ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਹੜੇ ਵੀ ਗੁਰਮੁਖ ਪਿਆਰੇ ਪਰਮੇਸ਼ਰ ਦੇ ਸੰਤ ਨੇ, ਭਗਤ ਨੇ, ਵਾਹਿਗੁਰੂ ਦਾ ਨਾਮ ਲੈਣ ਵਾਲੇ, ਉਹਨਾਂ ਦੀ ਜਿਹੜਾ ਕੋਈ ਨਿੰਦਾ ਕਰਦਾ ਹੈ, ਉਹਨਾਂ ਦੀ ਨਰਾਦਰੀ ਕਰਦਾ ਹੈ, ਨਿੰਦਿਆ ਕਰਦਾ ਹੈ, ਬਚਨ ਕਹਿ ਕਰਕੇ ਖੋਟੇ, ਜਿਵੇਂ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਦੀ ਜਿਹੜੀ ਨਿੰਦਿਆ ਸੀ, ਉਹਨਾਂ ਦੇ ਭਗਤ ਜੀ ਦੇ ਮਾਸਟਰ ਜਿਹੜੇ ਸਨ ਸਕੂਲ ਦੇ ਵਿੱਚ ਪੜ੍ਹਾਉਣ ਵਾਲੇ ਸੰਡਾ ਤੇ ਮਰਕਾ, ਜਿਵੇਂ ਉਹਨਾਂ ਨੇ ਭਗਤ ਪ੍ਰਹਿਲਾਦ ਜੀ ਦੇ ਤਾਈ ਆਪਣੇ ਤੋਂ ਲਾਚਾਰ ਹੋਇਆ ਜਾਣ ਕਰਕੇ, ਬੇਵਸ ਹੋਇਆ ਜਾਣ ਕਰਕੇ, ਸਾਧ ਸੰਗਤ ਜੀ ਉਸ ਦੇ ਪਿਤਾ ਪ੍ਰਹਿਲਾਦ ਜੀ ਦੇ ਹਰਨਾਥ ਜੀ ਦੇ ਪਾਸ ਜਾ ਕਰਕੇ, ਉਸ ਦੇ ਤਾਈ ਜਾ ਕਰਕੇ ਦੁਸ਼ਟ ਦੈਤ ਚੜਾਇਆ, ਭਾਵ ਉਸ ਦੇ ਤਾਈ ਐਸੇ ਕੋਝੇ ਬਚਨ ਕਹਿ ਕਰਕੇ ਚੜਾਇਆ, ਨਾਮ ਖਜਾ ਦਿੱਤਾ ਕਿ ਤੇਰਾ ਪੁੱਤਰ ਹੀ ਤੇਰਾ ਨਹੀਂ ਬਚਨ ਮੰਨ ਰਿਹਾ, ਇਸ ਵਾਸਤੇ ਹੋਰ ਤੇਰਾ ਬਚਨ ਕੌਣ ਮੰਨੇ। ਸੋ ਇਸ ਵਾਸਤੇ ਐਸੀ ਨਿੰਦਿਆ ਭਗਤ ਜੀ ਦੀ ਜਾ ਕਰਕੇ ਕਰਕੇ ਹਰਨਾਕਸ਼ ਦੇ ਕੋਲ, ਜਿਵੇਂ ਕਹਿੰਦੇ ਉਹਨੂੰ ਖਜਾਉਣਾ ਕੀਤਾ, ਉਹਦੇ ਤਾਈ ਬਹੁਤਾ ਗੁੱਸਾ ਪੈਦਾ ਕੀਤਾ ਭਗਤ ਜੀ ਦੇ ਪ੍ਰਤੀ।
ਪ੍ਰਹਿਲਾਦ ਦੁਬਦਾ ਨ ਪਰੈ ਹਰ ਨਾਮ ਨ ਛੋਟੈ, ਡਰੇ ਨਾ ਕਿਸੇ ਦਾ ਡਰਾਇਆ।
ਔਰ ਜਾ ਕਰਕੇ ਸੰਡਾ ਤੇ ਮਰਕਾ ਹਰਨਾਕਸ਼ ਦੇ ਤਾਈ ਕਹਿਣ ਲੱਗੇ ਕਿ ਜਿਹੜਾ ਤੇਰਾ ਪੁੱਤਰ ਹੈ ਉਹ ਜਿਹੜੀ ਸਕੂਲ ਦੀ ਪੜ੍ਹਾਈ ਹੈ ਉਹ ਨਹੀਂ ਪੜ੍ਹਦਾ, ਉਹ ਭਗਤ ਜੀ ਤਾਂ ਨਹੀਂ ਸਨ ਪੜ੍ਹਦੇ ਕਿ ਉਸ ਪੜ੍ਹਾਈ ਨੂੰ ਪੜ੍ਹਨੇ ਕਰਕੇ ਦਵੈਤ ਪੈਦਾ ਹੁੰਦੀ, ਦੁਬਦਾ ਪੈਦਾ ਹੁੰਦੀ। ਇਸ ਵਾਸਤੇ ਪ੍ਰਹਿਲਾਦ ਦੁਬਦਾ ਨਾ ਪੜ੍ਹੈ, ਦੁਬਦਾ ਦੇ ਵਿੱਚ ਪੈਣ ਵਾਲੀ ਜਿਹੜੀ ਪੜ੍ਹਾਈ ਸੀ ਉਹਨੂੰ ਭਗਤ ਜੀ ਨੇ ਪੜ੍ਹਨਾ ਨਹੀਂ ਕੀਤਾ। ਸਾਧ ਸੰਗਤ ਜੀ ਇਸ ਕਰਕੇ ਸੰਡਾ ਤੇ ਮਰਕਾ ਜਿਹੜੇ ਅਧਿਆਪਕ ਸਨ, ਮਾਸਟਰ ਸਨ, ਟੀਚਰ ਸਨ, ਉਹ ਦੁਖੀ ਹੋ ਗਏ। ਉਹਨਾਂ ਨੇ ਜਾ ਕਰਕੇ ਦੈਂਤ ਹਰਨਾਕਸ਼ ਦੇ ਤਾਈ ਦੱਸਿਆ ਪ੍ਰਹਿਲਾਦ ਜੀ ਦੀ ਐਸੀ ਖੇਡ ਨੂੰ ਦੇਖ ਕੇ, ਤੇਰਾ ਜਿਹੜਾ ਪੁੱਤਰ ਹੈ ਉਹ ਤੇ ਤੈਨੂੰ ਤੇਰੀ ਸਿੱਖਿਆ ਨੂੰ ਵੀ ਨਹੀਂ ਮੰਨਦਾ, ਜਲੇ ਹਰਨਾਕਸ਼ ਥਲੇ ਹਰਨਾਕਸ਼ ਆਦਿਕ ਜਿਹੜੀ ਤੇਰੀ ਸਿੱਖਿਆ ਤੂੰ ਦਿੰਦਾ ਹੈ, ਜੋ ਅਸੀਂ ਬਾਲਕਾਂ ਦੇ ਤਾਈ ਸਿਖਾਉਂਦੇ ਹਾਂ ਕਿ ਜਲ ਵਿੱਚ ਵੀ ਹਰਨਾਕਸ਼ ਤੇ ਥਲ ਵਿੱਚ ਵੀ ਹਰਨਾਕਸ਼, ਤੇਰਾ ਜਿਹੜਾ ਪੁੱਤਰ ਹੈ ਉਹ ਐਸੀ ਸਿੱਖਿਆ ਨੂੰ ਨਹੀਂ ਮੰਨਦਾ, ਐਸੀ ਪੜ੍ਹਾਈ ਨੂੰ ਨਹੀਂ ਮੰਨਦਾ, ਨਹੀਂ ਪੜ੍ਹਦਾ, ਹਰ ਨਾਮ ਨਾਲ ਛੋਟਾ, ਔਰ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਵਾਸਦੇਵ ਵਾਸਦੇਵ ਰਾਮ ਰਾਮ ਗੋਬਿੰਦ ਗੋਬਿੰਦ, ਉਸ ਦੇ ਤਾਈ ਛੱਡਦਾ ਨਹੀਂ, ਉਸ ਦੇ ਤਾਈ ਬੜਾ ਪ੍ਰਪਕਤਾਈ ਦੇ ਨਾਲ ਜਪਦਾ ਹੈ ਔਰ ਹੋਰਨਾਂ ਦੇ ਤਾਈ ਜਪਾਉਂਦਾ ਹੈ, ਔਰ ਡਰੈ ਨਾ ਕਿਸੇ ਦਾ ਡਰਾਇਆ। ਔਰ ਜੇ ਉਹਨੂੰ ਕਿਸੇ ਪ੍ਰਕਾਰ ਕੋਈ ਡਰ ਵੀ ਦਿੰਦਾ ਹੈ ਕਿ ਤੂੰ ਇਸ ਤਰ੍ਹਾਂ ਨਾ ਕਰ, ਨਾਮ ਜਪਣਾ ਛੱਡ ਦੇ ਪ੍ਰਹਿਲਾਦ, ਤੇਰਾ ਪਿਤਾ ਤੇਰੇ ਤਾਈ ਮਾਰ ਦੇਵੇ, ਜਿਵੇਂ ਮਾਤਾ ਜੀ ਨੇ ਹੀ ਡਰਾਇਆ ਭਗਤ ਪ੍ਰਹਿਲਾਦ ਜੀ ਦੀ। ਮਾਤਾ ਨੇ ਕਿਹਾ ਕਿ ਪ੍ਰਾਣਾ ਤੋਂ ਪਿਆਰੇ ਪੁੱਤਰ ਰਾਮ ਨਾਮ ਛੋਟ ਹੋ ਜੀਓ ਲਿਹੋ ਬਾਰੇ, ਐ ਪੁੱਤਰ ਤੇਰਾ ਪਿਤਾ ਜਦੋਂ ਸੁਣੇਗਾ ਕਿ ਤੂੰ ਰਾਮ ਦਾ ਨਾਮ ਲੈਂਦਾ ਹੈ, ਉਸ ਦਾ ਨਾਮ ਨਹੀਂ ਲੈਂਦਾ, ਭਾਵ ਉਸ ਨੂੰ ਯਾਦ ਨਹੀਂ ਕਰਦਾ, ਤੇਰਾ ਪਿਤਾ ਜਿਹੜਾ ਹੈ ਉਹ ਤੈਨੂੰ ਮਾਰ ਦੇਵੇਗਾ। ਇਸ ਵਾਸਤੇ ਜੇ ਤੂੰ ਆਪਣੇ ਜੀਵਨ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਤੂੰ ਆਪਣੇ ਪਿਤਾ ਦੀ ਜਿਹੜੀ ਸਿੱਖਿਆ ਹੈ ਉਸ ਦੇ ਉੱਪਰ ਚੱਲਣਾ। ਔਰ ਸਾਧ ਸੰਗਤ ਜੀ ਇਵੇਂ ਮਾਤਾ ਨੇ ਪਿਤਾ ਦਾ ਕਹਿ ਕਰਕੇ ਬਚਨ ਐਸਾ ਡਰ ਪਾਇਆ, ਡਰੈ ਨਾ ਕਿਸੇ ਦਾ ਡਰਾਇਆ, ਪਰ ਭਗਤ ਜੀ ਦਾ ਜਿਹੜਾ ਮਨ ਸੀ, ਕਿਉਂ ਭਗਤੀ ਸ਼ਰਨ ਵਿੱਚ ਪਏ ਹੋਏ ਸਨ ਪਰਮੇਸ਼ਰ, ਔਰ ਸ਼ਰਨ ਵਿੱਚ ਪੈਣੇ ਕਰਕੇ ਫਿਰ ਕੀ ਦਾਤਾਂ ਪ੍ਰਾਪਤ ਹੁੰਦੀਆਂ ਨੇ, ਪ੍ਰਭ ਕੀ ਸ਼ਰਨ ਸਗਲ ਪੈ ਲਾਤੇ, ਪ੍ਰਭੂ ਦੀ ਸ਼ਰਨ ਵਿੱਚ ਪੈਣੇ ਕਰਕੇ ਸਾਰੇ ਤਰ੍ਹਾਂ ਦੇ ਜਿਹੜੇ ਭੈ ਡਰ ਨੇ ਉਹ ਲੱਥ ਜਾਂਦੇ ਨੇ, ਔਰ ਦੁੱਖ ਬਿਨਸੇ ਸਾਰੇ ਤਰ੍ਹਾਂ ਦੇ ਦੁੱਖ ਵੀ ਨਾਸ ਹੋ ਜਾਂਦੇ ਨੇ, ਇੱਕ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਤਖਤਵਾਨ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਐਸੇ ਜਿਹੜੇ ਦੁੱਖ ਨੇ ਉਹਨਾਂ ਸਾਰੇ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ। ਔਰ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਪਏ ਹੋਏ ਸਨ, ਅਕਾਲ ਪੁਰਖ ਜੀ ਦੀ ਸ਼ਰਨ ਵਿੱਚ ਪਏ ਹੋਏ, ਤਾਂ ਭਗਤ ਜੀ ਬੇਡਰ ਸਨ, ਨਿਡਰ ਸਨ ਔਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਸੀ ਮਨ। ਇਸ ਪ੍ਰਕਾਰ ਕਹਿੰਦੇ ਨਾ ਡਰਿਆ ਕਿਸੇ ਦਾ ਡਰਾਇਆ, ਬੇ ਸੰਡਾ ਮਰਕਾ ਜਾ ਕੇ ਪ੍ਰਹ ਲਾਲ ਜੀ ਦੇ ਬਾਪ ਤੋਂ ਉਸਦੇ ਪਿਓ ਹਰਣਾਕਸ਼ ਦੇ ਤਾਂ ਹੀ ਕਹਿੰਦੇ ਨੇ ਕਿ ਤੇਰਾ ਪੁੱਤਰ ਨਾ ਕਿਸੇ ਦੇ ਡਰਾਇਆ ਡਰ ਵਾਲੇ ਬਚਨ ਕਿਆਂ ਡਰਦਾ ਹੈ ਔਰ ਨਾਮ ਨੂੰ ਹੀ ਛੱਡਦਾ ਹੈ, ਹੋਰਨਾਂ ਨੂੰ ਜਪਾਉਂਦਾ ਤੇ ਆਪ ਜਪਦਾ ਹੈ ਵਾਹਿਗੁਰੂ ਦੇ ਨਾਮ ਦੇ ਤਾਂ ਹੀ, ਕਾਲ ਪੁਰਖ ਦੇ ਨਾਮ ਦੇ ਤਾਂ ਹੀ। ਔਰ ਜਿਹੜਾ ਦੁਬਧਾ ਵਾਲੀ ਪੜ੍ਹਾਈ ਹੈ ਭਾਵ ਕੇ ਜਿਹੜੀ ਤੂੰ ਸਿੱਖਿਆ ਇਹਨਾਂ ਸਕੂਲਾਂ ਵਿਚ ਬੱਚਿਆਂ ਨੂੰ ਦਿਓ, ਨਾ ਉਹ ਪੜ੍ਹਾਈ ਨੂੰ ਪੜ੍ਹਦਾ। ਇਸ ਵਾਸਤੇ ਐਸੀ ਤੇਰਾ ਪੁੱਤਰ ਜਿਹੜਾ ਹੈ ਉਹ ਕਰਨੀ ਕਰ ਰਿਹਾ ਹੈ। ਇਸ ਤਰ੍ਹਾਂ ਬਹੁਤੇ ਨਿੰਦਿਆ ਵਾਲੇ ਬਚਨ ਭਗਤ ਜੀ ਦੇ ਬਾਬਤ ਕਹਿ ਕਰਕੇ ਤੇ ਦੈਤ ਹਰਣਾਕਸ਼ ਦੇ ਤਾਂ ਹੀ ਚੜਾਇਆ ਨਾਮ ਖਜਾ ਦਿੱਤਾ।
ਸੰਤ ਜਨਾ ਕਾ ਹਰ ਜੀਉ ਰਾਖਾ ਤੇ ਤੈ ਕਾਲ ਨੇਰਾ ਆਇਆ।
ਸੰਗਤ ਜੀ ਫਿਰ ਜਿਵੇਂ ਕਹਿੰਦੇ ਹਰਣਾਕਸ਼ ਨੇ ਆਪਣੇ ਪੁੱਤਰ ਦੇ ਤਾਂ ਹੀ ਬਹੁਤ ਤਰ੍ਹਾਂ ਦੇ ਦੁੱਖ ਦਿੱਤੇ ਔਰ ਮਾਰਨਾ ਚਾਹਿਆ ਔਰ ਕਹਿੰਦੇ ਆਪਣੇ ਪਿਆਰਿਆਂ ਪ੍ਰਭੂ ਪਰਮੇਸ਼ਰ ਆਪਣੇ ਪਿਆਰਿਆਂ ਦੀ ਜਿਹੜੀ ਪੱਤ ਹੈ ਇੱਜ਼ਤ ਹੈ ਉਹ ਆਪ ਰੱਖਦਾ ਆਇਆ। ਹਰ ਯੁਗ ਯੁਗ ਭਗਤ ਪਾਇਆ ਪਹਿਜ ਰੱਖਦਾ ਆਇਆ ਰਾਮ ਰਾਜ ਜੀ, ਉਹ ਹਰ ਯੁਗ ਯੁਗ ਦੇ ਵਿਚ ਹੀ ਵਾਹਿਗੁਰੂ ਆਪਣੇ ਪਿਆਰਿਆਂ ਦੀ ਸੰਗਤ ਜੀ ਪੈਜ ਰੱਖਦਾ ਆਇਆ। ਇਵੇਂ ਭਗਤ ਪ੍ਰਹਿਲਾਦ ਜੀ ਦੀ ਜਿਹੜੀ ਪੈਜ ਸੀ ਉਹ ਵਾਹਿਗੁਰੂ ਪਰਮੇਸ਼ਰ ਨੇ ਰੱਖਣਾ ਕੀ। ਸੰਤ ਜਨਾ ਕੀ ਹਰ ਜੀਉ ਰਾਖੈ ਦੈਤੈ ਕਾਲ ਨੇੜੇ ਆਇਆ। ਔਰ ਦੈਤ ਜਿਹੜਾ ਸੀ ਹਰਣਾਕਸ਼ ਉਹਦਾ ਸਾਧ ਸੰਗਤ ਜੀ ਜਿਹੜਾ ਕਾਲ ਸੀ ਉਹਦੀ ਮੌਤ ਸੀ ਉਸ ਵਕਤ ਨੇੜੇ ਆਈ ਹੈ।
ਆਪਣੀ ਪੈਜ ਆਪੇ ਰਾਖੈ ਭਗਤਾਂ ਦੇ ਵਡਿਆਈ।
ਔਰ ਵਾਹਿਗੁਰੂ ਪਰਮੇਸ਼ਰ ਜੀ ਆਪਣੇ ਪਿਆਰਿਆਂ ਦੀ ਆਪ ਹੀ ਪੱਤ ਰੱਖਦੇ ਨੇ, ਆਪ ਹੀ ਪੈਜ ਇੱਜ਼ਤ ਰੱਖਦੇ ਨੇ ਔਰ ਭਗਤਾਂ ਦੇ ਵਡਿਆਈ ਔਰ ਆਪਣੇ ਭਗਤਾਂ ਦੇ ਤਾਂ ਹੀ ਆਪ ਹੀ ਫਿਰ ਵਡਿਆਈਆਂ ਦਿੰਦੇ ਨੇ। ਜਿਵੇਂ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਦੇ ਤਾਂ ਹੀ ਬੜੀ ਵੱਡੀ ਵਡਿਆਈ ਪਰਮੇਸ਼ਰ ਜੀ ਨੇ ਬਖਸ਼ਣਾ ਕੀਤੀ ਹੈ।
ਨਾਨਕ ਹਰਨਾਕਸ ਨਖੀ ਬਿਧਾਰਿਆ ਅੰਦੇ ਦਰ ਕੀ ਕਬਰ ਨਾ ਪਾਈ।
ਜਿਵੇਂ ਕਹਿੰਦੇ ਆਪਣੇ ਭਗਤ ਜੀ ਦੀ ਰੱਖਿਆ ਕਰਨ ਵਾਸਤੇ ਪੈਜ ਰੱਖਣ ਵਾਸਤੇ ਪਰਮੇਸ਼ਰ ਜੀ ਨੇ ਨਰਸਿੰਘ ਦਾ ਰੂਪ ਧਾਰਿਆ ਸਾਧ ਸੰਗਤ, ਜਿਸ ਦਾ ਮੂੰਹ ਜਿਹੜਾ ਸੀ ਉਹ ਸ਼ੇਰ ਦਾ ਸੀ ਤੇ ਜਿਹੜਾ ਥੱਲੇ ਧੜ ਸੀ ਉਹ ਨਰ ਮਨੁੱਖ ਦਾ ਸੀ। ਇਸ ਵਾਸਤੇ ਕਹਿੰਦੇ ਐਸਾ ਪਰਮੇਸ਼ਰ ਜੀ ਨੇ ਰੂਪ ਧਾਰ ਕਰਕੇ ਨਰਸਿੰਘ ਦਾ ਔਰ ਨਖੀ ਬਿਦਾਰਿਆ ਆਪਣੇ ਨਖੀ ਨਾਮ ਨੌਹਾਂ ਦੇ ਨਾਲ ਬਿਦਾਰਿਆ ਨਾਮ ਨਾਸ ਕੀਤਾ, ਖਤਮ ਕਰ ਦਿੱਤਾ ਹਰਣਾਕਸ਼ ਦੈਂਤ ਦੇ ਤਾਈ। ਔਰ ਜਿਸ ਹਰਣਾਕਸ਼ ਦੈਂਤ ਨੇ ਸਤਿਗੁਰੂ ਜੀ ਕਥਨ ਕਰਦੇ ਨੇ ਅੰਧੇ ਦਰ ਕੀ ਖਬਰ ਨਾ ਪਾਈ, ਜਿਸ ਨੇ ਬੁੱਧੀ ਰੂਪੀ ਨੇਤਰਾਂ ਤੋਂ ਜੋ ਅੰਨਾ ਸੀ ਹਰਣਾਕਸ਼ ਹੰਕਾਰ ਦੇ ਘੋੜੇ ਦੇ ਉੱਪਰ ਬਹੁਤ ਤਰ੍ਹਾਂ ਪੱਕਾ ਸਵਾਰ ਹੋਇਆ ਸੀ ਔਰ ਜਿਸ ਕਰਕੇ ਉਸ ਨੂੰ ਵਾਹਿਗੁਰੂ ਦੇ ਦਰ ਦਰਗਾਹ ਦੀ ਜਿਹੜੀ ਖਬਰ ਸੀ ਉਹ ਨਾ ਪ੍ਰਾਪਤ ਹੋ ਸਕੀ, ਉਹ ਐਸੀ ਸਮਝ ਨਾ ਪੈ ਸਕੀ, ਅੰਧੇ ਦਰ ਕੀ ਖਬਰ ਨਾ ਪਾਈ, ਆਪਣਾ ਜੋ ਵਾਸਤਵ ਸਰੂਪ ਹੈ ਆਤਮਾ ਰੂਪੀ ਦਰ ਹੈ ਉਸ ਦਰ ਦੀ ਜਿਹੜੀ ਸੋਝੀ ਸੀ ਖਬਰ ਸੀ ਉਹ ਸਾਧ ਸੰਗਤ ਜੀ ਨਹੀਂ ਪ੍ਰਾਪਤ ਹੋ ਸਕੀ। ਔਰ ਇਸ ਵਾਸਤੇ ਕਹਿੰਦੇ ਭਗਤ ਜੀ ਦੀ ਆਪ ਰੱਖਿਆ ਉਸ ਦੇ ਪਿਤਾ ਹਰਣਾਕਸ਼ ਪਾਸੋਂ ਵਾਹਿਗੁਰੂ ਨੇ ਨਰਸਿੰਘ ਦਾ ਰੂਪ ਧਾਰ ਕਰਕੇ ਨੌਹਾਂ ਦੇ ਨਾਲ ਉਸ ਨੂੰ ਖਤਮ ਕਰ ਔਰ ਭਗਤ ਜੀ ਦੀ ਆਪ ਰੱਖਣਾ ਕੀਤੀ ਹੈ ਪੈਜ ਇੱਜ਼ਤ। ਇਸ ਵਾਸਤੇ ਕਹਿੰਦੇ ਇਵੇਂ ਵਾਹਿਗੁਰੂ ਜੀ ਦਾ ਇਹ ਬਿਰਦ ਹੈ, ਇਹ ਬਹੁਤ ਵੱਡਾ ਸੁਭਾਅ ਹੈ ਸਤਿਗੁਰੂ ਜੀ ਦਾ ਜੋ ਆਪਣੇ ਪਿਆਰਿਆਂ ਭਗਤਾਂ ਦੀ ਸਾਧ ਸੰਗਤ ਜੀ ਵਾਹਿਗੁਰੂ ਜੀ ਆਪ ਪੱਤ ਰੱਖਦੇ ਨੇ ਔਰ ਯੁਗ ਯੁਗ ਦੇ ਵਿਚ ਹੀ ਹਰ ਯੁਗ ਦੇ ਵਿਚ ਸਭ ਯੁਗ ਵਿਚ ਤ੍ਰੇਤੇ ਵਿਚ ਦੁਆਪਰ ਵਿਚ ਔਰ ਕਲਯੁਗ ਅੰਦਰ ਵਾਹਿਗੁਰੂ ਇਸ ਪ੍ਰਕਾਰ ਯੁਗਾਂ ਯੁਗਾਂ ਦੇ ਅੰਦਰ ਆਪਣੇ ਭਗਤ ਪੈਦਾ ਕੀਤੇ ਔਰ ਭਗਤਾਂ ਦੀ ਵਡਿਆਈ ਸੰਸਾਰ ਦੇ ਅੰਦਰ ਪ੍ਰਸਿੱਧ ਕਰਨ ਵਾਸਤੇ ਪ੍ਰਗਟ ਕਰਨ ਵਾਸਤੇ ਪਿਆਰਿਆਂ ਨੂੰ ਵਡਿਆਈਆਂ ਬਖਸ਼ਣ ਵਾਸਤੇ ਆਪ ਹੀ ਉਹਨਾਂ ਦੇ ਤਾਈ ਸਾਧ ਸੰਗਤ ਜੀ ਜਿਹੜੇ ਦੁੱਖ ਦੈਦ ਮਗਰ ਪਾ ਦਿੱਤੇ ਭਾਵ ਕੇ ਉਹਨਾਂ ਦੇ ਤਾਈ ਦੁੱਖ ਦੇਣ ਵਾਲੇ ਲੋਕ ਮਗਰ ਪਾ ਦਿੱਤੇ ਔਰ ਆਪ ਹੀ ਫਿਰ ਉਹਨਾਂ ਦੀ ਰੱਖਿਆ ਕੀਤੀ। ਇਸ ਪ੍ਰਕਾਰ ਕਹਿੰਦੇ ਭਗਤਾਂ ਦੇ ਤਾਈ ਯੁਗਾਂ ਯੁਗਾਂਤਰਾਂ ਦੇ ਅੰਦਰ ਆਪ ਵਾਹਿਗੁਰੂ ਰੱਖਿਆ ਕਰਦਾ ਆਇਆ, ਆਪ ਹੀ ਵਡਿਆਈਆਂ ਦਿੰਦਾ ਆਇਆ। ਸੋ ਸਤਿਗੁਰੂ ਮਹਾਰਾਜ ਜੀ ਐਸੇ ਕਿਰਪਾਲੂ ਹਨ, ਐਸੇ ਕਾਲ ਪੁਰਖ ਜੀ ਦਿਆਲੂ, ਐਸੇ ਸਤਿਗੁਰਾਂ ਦੀ ਸ਼ਰਨ ਵਿਚ ਪਈਏ ਸਾਧ ਸੰਗਤ ਜੀ ਮਨ ਕਰਕੇ ਤਨ ਕਰਕੇ, ਜਿਸ ਸ਼ਰਨ ਵਿਚ ਪੈਣੇ ਕਰਕੇ ਸਾਡਾ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਸਫਲਾ ਹੋ ਸਕੇ, ਸਾਡਾ ਲੋਕ ਸੁਖੀਆ ਪਰ ਲੋਕ ਜਿਹੜਾ ਹੈ ਉਹ ਸੁਹੇਲਾ ਬਣ ਸਕੇ। ਸੋ ਇਹ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਐਸਾ ਪਾਵਨ ਉਪਦੇਸ਼ ਬਖਸ਼ਿਆ ਹੈ। ਤੁਸ਼ ਤੋਂ ਤੁਸ਼ ਬੁੱਧੀ ਹੋਣ ਕਰਕੇ ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਿਕ ਹਨ। ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਕਰਤਾਰ ਸਤਿਗੁਰੂ ਜੀ ਜੋ ਭੁੱਲ ਹਨ ਕਦੇ ਭੁੱਲਣ ਵਾਲੇ ਨੇ, ਭੁੱਲਿਆਂ ਨੂੰ ਰਾਹ ਪਾਉਣ ਵਾਲੇ ਨੇ, ਉਹ ਬਖਸ਼ਣ ਯੋਗ ਨੇ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ। ਇਹੋ ਸੱਜਣਾ ਤੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਲੇਖਾ ਕਤਹਿ ਨਾ ਛੁਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸਲਾ ਨਾਨਕ ਪਾਰ ਉਤਾਰ। ਆਪਣੀ ਪੈਜ ਆਪੇ ਰੱਖੈ ਭਗਤਾਂ ਦੇ ਵਡਿਆਈ, ਨਾਨਕ ਹਰ ਨਾਖਸ ਨਖੀ ਬਿਦਾਰਿਆ, ਅੰਧੇ ਦਰ ਕੀ ਖਬਰ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਾਰੇ ਗਜਾਵੇ ਸੋ ਫਤਿਹ ਪਾਵੇ, ਨਿਹਾਲ ਹੋ ਜਾਵੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ, ਗੁਰਬਾਰ ਅਕਾਲ, ਦੇਗ ਤੇਗ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।